ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। bani.net ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹੇਠਾਂ ਦਿੱਤੇ ਬੈਲ ਆਈਕਨ ਨੂੰ ਕਲਿੱਕ ਕਰੋ। ਵੀਡੀਓ ਪਸੰਦ ਆਏ ਤੇ ਸ਼ੇਅਰ ਕਰਨਾ ਨਾ ਭੁੱਲਿਓ ਜੀ।
ਸਾਰੀ ਸੰਗਤ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ। ਹਜੂਰੀ ਰਾਗੀ ਜਥਾ ਜਿਹੜਾ ਸ਼ਬਦ ਪੜ ਰਿਹਾ ਸੀ ਉਥੋਂ ਸ਼ੁਰੂ ਹੋ ਰਿਹਾ ਜੀ। ਗੁਰੂ ਕਰਾਵੇ ਗੁਰ ਜੈਸਾ ਨਾਹੀ ਕੋ ਦੇ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਗੁਰ ਜੈਸਾ ਨਾਹੀ ਕੋ ਦੇ, ਗੁਰ ਨਾਰਾਇਣ ਦੈ ਗੁਰ ਗੁਰ ਸੱਚਾ ਸਿਰਜਣ ਹਾਰ। ਗੁਰ ਤੁੱਠੇ ਸਭ ਕੁਛ ਪਾਇਆ, ਹੈ ਕੋਈ ਬਹੁਤੀਆਂ ਘੁੰਡੀਆਂ, ਇੱਕ ਗੁਰੂ ਤੁੱਠ ਪਏ ਸਾਰਾ ਹੀ ਕੁਝ ਮਿਲ ਜਾਏਗਾ ਝੋਲੀ ਚ। ਆਖੋ ਸਤਨਾਮ। ਗੁਰ ਤੁੱਠੇ ਸਭ ਕਿਛ ਪਾਇਆ, ਜਨ ਨਾਨਕ ਸਦ ਬਲਿਹਾਰ। ਗੁਰ ਜੈਸਾ ਨਾਹੀ ਕੋ ਦੇਵ, ਗਿਆਨੀ ਹਰਨਾਮ ਸਿੰਘ ਜੀ ਇਹਨਾਂ ਦੀਆਂ ਬਾਹਾਂ। ਫੋਨ ਤੇ ਪੁੱਛਿਆ ਵੀ ਕੀ ਮਨਾ ਰਹੇ, ਕਹਿੰਦੇ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਜੋ ਸਟੇਜ ਦੇ ਮਗਰ ਫਲੈਕਸ ਵੀ ਲੱਗੀ ਹੈ, ਉਹਨਾਂ ਦੇ ਆਗਮਨ ਦਿਨ ਨੂੰ ਸਮਰਪਿਤ ਆਓ ਸਾਰੀ ਸੰਗਤ ਨਾਲ ਪੜਿਓ। ਗੁਰੂ ਹਰਕ੍ਰਿਸ਼ਨ ਸਾਹਿਬ ਕੌਣ ਨੇ ਜੀ? ਸਤਿਗੁਰ ਪੂਰਾ ਵੈਦ ਗੈ, ਸਤਿਗੁਰ ਪੂਰਾ ਵੈਦ ਗੈ, ਸਤਿਗੁਰ ਪੂਰਾ ਵੈਦ ਗੈ, ਸਤਿਗੁਰ ਸਾਰੇ ਬੋਲੋ ਜੀ। ਸਤਿਗੁਰ ਪੂਰਾ, ਸਤਿਗੁਰ ਪੂਰਾ, ਸਾਰੀ ਸੰਗਤ ਬੋਲੇ ਸਤਿਗੁਰ, ਪੰਜੇ ਰੋਗ ਅਸ ਸਤਿਗੁਰ ਗੁਣੀ ਨਿਦਾਨ ਗੁਣ ਕਰ ਬਖਸ਼ ਅਵਗੁਣ ਸਾਰੀ ਸੰਗਤ ਭੈਣਾ ਦੀ ਆਵਾਜ਼ ਘੱਟ ਹੈ ਥੋੜੀ, ਬੀਬੀਓ ਸਾਰੀਆਂ ਬੋਲੋ ਵਾਹ। ਹਾਂ ਸਾਡੇ ਬਾਲਾ ਪ੍ਰੀਤਮ ਕੌਣ ਨੇ, ਗੁਰੂ ਹਰਕ੍ਰਿਸ਼ਨ ਸਾਹਿਬ ਕੌਣ ਨੇ, ਜੋਗਨ ਤੇ ਬਹੁ ਭਾਂਤ ਬਚਾਵੇ, ਜਿਨ੍ਹਾਂ ਦਾ ਆਗਮਨ ਦਿਨ ਮਨਾ ਰਹੇ। ਰੋਗਨ ਤੇ ਅਰਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੇ, ਛਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੇ। ਵਖਤ ਹੈ ਆਪਣੋ ਕਰ ਦੇ ਕਿਰਪਾਪ ਸਮੂਹ ਨਾ ਭੇਟਣ ਪਾਵੇ ਔਰ ਕੀ ਬਾਤ ਕਹਾਂ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਬੀਜ ਵਿੱਚ ਆਵੇ ਰੋਗਨ ਤੇ ਅਰ ਸੋਗਨ ਤੇ ਚੱਲ ਜੋਗਨ ਤੇ ਬੋ ਭਾਤ ਬਚਾਵੇ
ਦੁੱਖ ਭੰਜਨ ਤੇਰਾ ਨਾਮ
ਸਾਰੀਆਂ ਭੈਣਾਂ
ਦੁੱਖ ਭੰਜਨ ਵਾਹ ਵਾਹ ਬੋਲੋ ਪਹਿਲਾ ਸ਼ਬਦ ਮੁੱਕਣ ਲੱਗਿਆ ਉਹਦਾ ਟਾਈਮ ਨੀ ਲੈਣਾ ਤੁਹਾਡਾ ਬੜੇ ਲੰਮੇ ਸਮੇਂ ਤੋਂ ਬੈਠੇ ਹੋ ਤੁਸੀਂ ਦੋ ਮਿੰਟ ਹਾਜ਼ਰੀ ਲਾਇਓ ਭਾਈ ਸਾਰੇ ਚਾਰ ਵਾਰੀ ਵਾਹਿਗੁਰੂ ਜਪਣ ਭੈਣਾਂ ਸਾਰੀਆਂ ਦੋ ਵਾਰੀ ਧੰਨ ਧੰਨ ਬਾਲਾ ਪ੍ਰੀਤਮ ਜੀ ਧੰਨ ਧੰਨ ਬਾਲਾ ਪ੍ਰੀਤਮ ਜੀ ਇਸ ਭਾਵਨਾ ਨਾਲ ਜਪਣਾ ਗੁਰੂ ਹਰਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਆਪ ਵਾਹਿਗੁਰੂ ਨੇ ਵਾਹਿਗੁਰੂ ਆਪ ਬਾਲਾ ਪ੍ਰੀਤਮ ਨੇ ਕੋਈ ਭਿੰਨ ਭੇਦ ਨਹੀਂ ਇਹ ਭਾਵਨਾ ਦਾ ਭਾਈ ਚਾਰ ਵਾਰੀ ਵਾਹਿਗੁਰੂ ਭੈਣਾਂ ਦੋ ਵਾਰੀ ਧੰਨ ਧੰਨ ਬਾਲਾ ਪ੍ਰੀਤਮ ਜੀ ਧੰਨ ਧੰਨ ਬਾਲਾ ਪ੍ਰੀਤਮ ਕਿਰਪਾ ਕਰਿਓ ਜੀ ਸੱਚਖੰਡ ਲੱਭਣਾ ਵੇਖੋ ਗੁਰਮੁਖ
ਵਾਹਿਗੁਰੂ ਤਾਰਿਆ ਜਹਾਨ
ਸੱਚਾਈ ਸਾਡੇ ਪਿਤਾ ਜੀ ਕੌਣ ਨੇ ਗੁਰੂ ਹਰਕ੍ਰਿਸ਼ਨ ਸਾਹਿਬ
ਤਾਰਿਆ ਜਹਾਨ ਬੋਲੋ ਤਾਰਿਆ ਜਹਾਨ ਤਾਰਿਆ
ਸਾਰੇ ਬੋਲੋ ਸਾਰਿਆਂ ਦੀ ਆਵਾਜ਼ ਨਹੀਂ ਜੀ ਆਈ ਡਟ ਕੇ ਕਹੋ ਹਾਂ ਤੁਸੀਂ ਕੌਣ ਹੋ ਮਹਾਰਾਜ
ਜਹਾਨ ਤਾਰਿਆ ਜਹਾਨ ਤਾਰਿਆ ਲਿਆ ਅਭਿਮਾਨ
ਇਹ ਭੁੰਡੀ ਜੇ ਜਹਾਨ ਚੋਂ ਉਹ ਤਰਿਆ ਜਿਹਦਾ ਅਭਿਮਾਨ ਮਰਿਆ ਕਹਿ ਦਿਓ ਗੱਜ ਕੇ ਸਤਨਾ ਇਹਦੇ ਯੱਬ ਨੇ ਸਾਰੇ
ਤਾਰਿਆ ਜਹਾਨ ਲਿਆ ਅਭਿਮਾਨ ਜਿੰਨੀ ਦਰਸ਼ਨ ਪਾਇਆ ਜਿੰਨੀ ਦਰਸ਼ਨ ਪਾਇਆ ਜਿੰਨੀ ਤੁਦਨੋ ਧਨ ਕਿਆ
ਜੋ ਕਰ ਰਹੇ ਹੋ ਇਸ ਵੇਲੇ
ਜਿੰਨੀ ਤੁਦਨੋ ਧਨ ਕਿਆ ਉਹ ਤਿੰਨ ਜਮ ਲੈਣ ਆਇਆ ਵਾਹਿ
ਭੈਣਾ बोलो जी तन तन बाला तन तन गुरमुख प्रमाण दे के समाप्ति वड्याई ए शब्द ही समाप्ति वड्याई बोलो वड्याई सारे बोलो वड्याई आए आए वड्याई आए हां वड्याई 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 गोरमुख ते प्रभु देंदा वड्याई गोरमुख ते प्रभु हर पावे सोई हर पावे सोई सोई गोरमुख नानक अराध्या अराध्या सब आखो धन 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 गुर सोई धन धन हर बोलो धन धन गुर सोई धन धन सोई बिना एक बारी बोलो प्यार ना सारे बोलो जी
सतगुर पूरा है सतगुर पूरा सतगुर
रखियन पार ब्रह्म गुरुदेव सुख शांत सहज आनंद भय पूरण भई सेव रहा ओदी पंक्ति बोले भगत जना की बेनती सुनी प्रभ आप तुसी कौन हो महाराज रोग मिटाए जवानियन ज
ਜਾਂ ਕਾ ਵੱਡ ਪਰਤਾ ਸਤਿਗੁਰ ਪੂਰਾ ਵੈਦ ਹੈ ਸਤਿਗੁਰ ਪੂਰਾ ਵੈਦ ਸਤਿਗੁਰ ਪੂਰਾ ਵੈਦ ਹੈ ਸਤਿਗੁਰ ਪੂਰਾ ਵੈਦ ਹੈ
ਦੂਜਾ ਸ਼ਬਦ ਉਹ ਲੰਬਾ ਨਹੀਂ ਥੋੜੀ ਜਿਹੀ ਵਿਚਾਰ ਫਿਰ ਸੰਕੋਚ ਵਿੱਚ ਸਾਡੇ ਗੁਰੂ ਹਰਕ੍ਰਿਸ਼ਨ ਸਾਹਿਬ ਕੌਣ ਨੇ ਆਓ ਦੂਜੇ ਸ਼ਬਦ ਦੀ ਹਾਜ਼ਰੀ ਲਾਇਓ ਜੀ ਮਨ ਕਿਉਂ ਵੈਰਾਗ ਕਰਹੇਗਾ ਸਤਿਗੁਰ ਮੇਰਾ ਪੂਰਾ ਮਨ ਕਿਉਂ ਵੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ ਸੰਗਤ ਬੋਲੇ ਮਨ ਕਿਉਂ
ਵੈਰਾਗ ਕਰੇਗਾ
ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ ਮਨ ਕਿਉਂ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ ਸਤਿਗੁਰ ਮੇਰਾ ਸਤਿਗੁਰੂ ਮੇਰਾ ਪੂਰਾ ਗੱਜ ਕੇ ਆਖੋ ਸਤਨਾਮ ਸਾਰੀ ਸੰਗਤ ਭਿੱਜ ਕੇ ਆਖੋ ਸਤਨਾਮ ਸਭ ਤੋਂ ਪਹਿਲਾਂ ਗੁਰੂ ਰਾਮਦਾਸ ਦੀ ਨਗਰੀ ਚੋਂ ਆਇਆ ਹੋਇਆ ਇਹ ਜਥਾ ਇਹ ਮੈਂ ਅੰਦਰੋਂ ਕਹਿ ਰਿਹਾ ਇੱਕ ਪੈਸਾ ਪਖੰਡ ਨਹੀਂ ਸਭ ਤੋਂ ਪਹਿਲਾਂ ਗੁਰੂ ਰਾਮਦਾਸ ਦੀ ਨਗਰੀ ਤੋਂ ਆਇਆ ਸਾਰਾ ਜਥਾ ਉੱਤਰਾਖੰਡ ਕਾਂਸ਼ੀਪੁਰ ਦੁਰਗਾਪੁਰ ਹੋਰ ਇਲਾਕਿਆਂ ਚੋਂ ਆਈ ਸਾਰੀ ਸੰਗਤ ਦੇ ਚਰਨਾਂ ਦੇ ਉੱਤੇ ਇਹ ਸਾਰਾ ਜਥਾ ਮੱਥਾ ਟੇਕਦਾ ਭਾਈ ਪ੍ਰਵਾਨ ਕਰਿਓ ਜੀ ਇੱਕ ਗੱਲ ਅੰਦਰ ਵਸਾ ਲਓ ਰਾਗੀ ਵੱਡਾ ਨਹੀਂ ਗਿਆਨੀ ਵੱਡਾ ਨਹੀਂ ਕਥਾ ਵਾਚਕ ਵੱਡਾ ਨਹੀਂ ਸਭ ਤੋਂ ਵੱਡੀ ਗੁਰੂ ਦੀ ਸੰਗਤ ਹੈ ਆਖੋ ਸਤਨਾਮ ਸਭ ਤੋਂ ਵੱਡੀ ਸੰਗਤ ਇੱਕ ਇੱਕ ਕਦਮ ਧਿਆਨ ਨਾਲ ਪੁੱਟਿਆ ਕਰੋ ਜ਼ਿੰਦਗੀ ਵਿੱਚ ਕਦੀ ਸੰਗਤ ਦੀ ਬੇਅਦਬੀ ਨਾ ਹੋ ਜਾਵੇ ਮੇਰੇ ਕੋਲ ਆਖੋ ਸਤਨਾਮ ਸੰਗਤ ਲਈ ਜਾਨ ਲਾ ਦਿਓ ਮੈਂ ਤੁਹਾਨੂੰ ਕੀ ਦੱਸਾਂ ਇਹਦੇ ਵਿੱਚ ਹੀ ਬਾਲਾ ਪ੍ਰੀਤਮ ਜੇ ਆਖੋ ਸਤਨਾਮ ਕਿਤੇ ਬਾਹਰ ਨਹੀਂ ਜੇ ਹੁਣ ਮਨ ਤਨ ਖੋਜੀ ਭਾਲ ਭਲਾਈ ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਕਹਿੰਦੇ ਹੋ ਪ੍ਰਭੂ ਇਹਦੇ ਵਿੱਚ ਹੀ ਰਹਿੰਦਾ ਕਹਿ ਦਿਓ ਗੱਜ ਕੇ ਸਤਨਾਮ ਤੋ ਉੱਤਰਾਖੰਡ ਵਾਲਿਓ ਕਿਉਂਕਿ ਸੰਗਤਾਂ ਦਿੱਲੀ ਤੋਂ ਵੀ ਬੜੀਆਂ ਆਈਆਂ ਸਾਡੇ ਲੀਡਰ ਸਾਹਿਬਾਨ ਵੀ ਆਏ ਹੋਰ ਪਤਵੰਤੇ ਵੀ ਆਏ ਆ ਤੇ ਮੈਂ ਉੱਤਰਾਖੰਡ ਕਹਿ ਦਿਆਂ ਸਮਝੋ ਸਾਰੇ ਆ ਗਏ ਵਿੱਚ ਆਖੋ ਸਤਨਾਮ ਇਹ ਉੱਤਰਾਖੰਡ ਵਾਲਿਓ ਜ਼ਰੂਰ ਧਿਆਨ ਰੱਖੋ ਕਾਂਸ਼ੀਪੁਰ ਵਾਲੇ ਉੱਤਰਾਖੰਡ ਵਾਲੇ ਦੁਰਗਾਪੁਰ ਵਾਲੇ ਕੀ ਯੂਪੀ ਵਾਲੇ ਕਦੀ ਜ਼ਿੰਦਗੀ ਚ ਮਾਇਆ ਲੋ ਵੱਡੇ ਹੋ ਜਾਓ ਆਉਂਦੀ ਜਾਂਦੀ ਰਹਿੰਦੀ ਮਾਇਆ ਆਉਂਦੀ ਜਾਂਦੀ ਇਹ ਆਠੇ ਦਾ ਪਹਾੜਾ ਆਖੋ ਸਤਨਾਮ ਮਹਾਂਪੁਰੀ ਦੱਸਦੇ ਸੀ ਮੈਨੂੰ ਮਾਇਆ ਜਿਹੜੀ ਆਠੇ ਦਾ ਪਹਾੜਾ ਕਿਉਂਕਿ ਸਾਨੂੰ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ ਜਨਰਲ ਨੌਲੇਜ ਲਈ ਦੂਜੇ ਧਰਮਾਂ ਦੇ ਗ੍ਰੰਥ ਵੀ ਪੜ੍ਹੇ ਸਿੱਖ ਆਪਣਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਤੇ ਰੱਖੇ ਜਨਰਲ ਨੌਲੇਜ ਲਈ ਪੜ੍ਹ ਸਕਦਾ ਮੈਂ ਹਿੰਦੂ ਧਰਮ ਦੇ ਗ੍ਰੰਥ ਪੜ੍ਹੇ ਉਹਦੇ ਚ ਜਿੱਥੇ ਪ੍ਰਭੂ ਲਫ਼ਜ਼ ਆਉਣਾ ਤੇ ਨਾਇਆ ਪਾਇਆ ਹੋਣਾ ਹਰੀ ਲਫ਼ਜ਼ ਆਉਣਾ ਤੇ ਨਾਇਆ ਪਾਇਆ ਹੋਣਾ ਪਰਮੇਸ਼ਰ ਲਫ਼ਜ਼ ਆਉਣਾ ਤੇ ਨਾਇਆ ਮੈਨੂੰ ਸਮਝ ਨਾ ਲੱਗੇ ਮੈਂ ਕਿਸੇ ਗੁਣੀ ਨੂੰ ਪੁੱਛਿਆ ਸਾਡਾ ਨਾਂ ਸਿੱਖ ਹੈ ਸਿੱਖ ਨੇ ਸਿੱਖਣਾ ਹੀ ਹੈ ਇਹ ਨਹੀਂ ਕਹਿਣਾ ਵੀ ਮੈਂ ਕੁਝ ਬਣ ਗਿਆ ਮੈਂ ਗੁਣੀ ਨੂੰ ਪੁੱਛਿਆ ਮੈਂ ਕਿਹਾ ਇਹਦਾ ਮਤਲਬ ਨਹੀਂ ਸਮਝਿਆ ਕਹਿੰਦੇ ਨੌ ਨੂੰ ਵਡਿਆਈ ਮਿਲੀ ਜਿੱਥੇ ਮਾਇਆ ਲਫ਼ਜ਼ ਆਉਂਦਾ ਸਾਡੇ ਗ੍ਰੰਥਾਂ ਚ ਆਠਾ ਪਾਇਆ ਜਿੱਥੇ ਪ੍ਰਭੂ ਲਫ਼ਜ਼ ਆਉਂਦਾ ਨਾਇਆ ਪਾਇਆ ਮੈਂ ਕਿਹਾ ਜੀ ਇਹਦਾ ਕੀ ਮਤਲਬ ਕਹਿੰਦੇ ਨੌ ਵੱਧਦਾ ਘਟਦਾ ਨਹੀਂ ਇਹਨੂੰ ਪ੍ਰਭੂ ਨਾਲ ਤੁਲਣਾ ਦਿੱਤੀ ਹੈ ਪ੍ਰਭੂ ਵੀ ਵੱਧਦਾ ਘਟਦਾ ਨਹੀਂ ਆਖੋ ਸਤਨਾਮ ਬਾਜਾਂ ਵਾਲੇ ਦਾ ਤੁਸੀਂ ਪੜ੍ਹਦੇ ਹੋ ਨਾ ਇੱਕ ਦੋਹਰਾ, ਜਮੀਂ ਆਸਮਾਂ ਕੇ ਬੀਜ ਸਮਸਤ ਇੱਕ ਜੋਤ ਹੈ, ਨਾ ਬਾਦ ਹੈ ਨਾ ਘਾਟ ਹੈ ਨਾ ਬਾਦ ਘਾਟ ਹੋਤ ਹੈ। ਉਹ ਵੱਧਦਾ ਘਟਦਾ ਨੀ ਪਰਮੇਸ਼ੁਰ, ਤੇ ਨੌਂ ਵੀ ਵੱਧਦਾ ਘਟਦਾ ਨੀ। ਇਹਨੂੰ ਉਹਦੇ ਨਾਲ ਤੁਲਨਾ ਦਿੱਤੀ ਹੈ। ਹੁਣ ਤੁਸੀਂ ਛੋਟੇ ਹੁੰਦੇ ਆ ਪਹਾੜੇ ਪੜੇ ਸੀ, ਮੈਂ ਵੀ ਪੜੇ ਸੀ, ਹੁਣ ਇੱਕ ਮਿੰਟ ਪੜ ਲਓ ਬਹੁਤਾ ਨਹੀਂ, ਇੱਕ ਮਿੰਟ ਤੋਂ ਵੱਧ ਨਹੀਂ। ਸਾਰੇ ਬੋਲਿਓ ਨੌ ਏਕਮ ਨੌ ਦੂਣੀ, ਹੁਣ ਦੱਸੋ ਜੀ ਅਠਾਰਾਂ ਕੀ ਆਇਆ, ਏਕਾ ਤੇ ਆਠਾ ਜੋੜ ਲਓ, ਲਓ ਜੋੜ, ਨੌ ਹੀ ਬਣਿਆ, ਵਧਿਆ ਘਟਿਆ ਤੇ ਨੀ। ਨੌ ਤਿਆਂ ਨੌ ਤਿਆਂ ਸਤਾਈ, ਲਓ ਜੋੜ ਜੀ, ਸੱਤ ਦੋ ਫਿਰ ਨੌ, ਨੌ ਚੋਗਾ ਲਾਓ ਛੇ ਤੇ ਤਿੰਨ ਫਿਰ ਨੌ, ਪੰਜੂ ਨਾਮ ਪੰਤਾਲੀ ਲਾਓ ਪੰਜ ਤੇ ਚਾਰ ਫਿਰ ਨੌ, ਨੌ ਛੀਕ ਚੁਰੰਜਾ ਪੰਜ ਤੇ ਚਾਰ ਫਿਰ ਨੌ। ਹੁਣ ਬਾਕੀ ਘਰ ਪੜਿਓ, ਮੈਂ ਪਹਿਲੀ ਵਾਰੀ ਸਟੇਜ ਤੇ ਬੋਲਿਆ, ਮੈਂ ਮਾੜਾ ਜਿਹਾ ਘਬਰਾ ਗਿਆ, ਮੈਂ ਕਿਹਾ ਸੌ ਤੋਂ ਟੱਪੇ ਕਿਤੇ ਵੱਧ ਘੱਟ ਨਾ ਜਾਵੇ, ਜੇ ਸੌ ਤੋਂ ਟੱਪਿਆ ਇਹ ਤਾਂ ਠਾ ਨਾ ਹੋ ਜੇ ਨੌ। ਫਿਰ ਮੈਂ ਜਦੋਂ ਗੱਡੀ ਚ ਬੈਠਾ ਉਦੋਂ ਲਾਇਆ, ਮੈਂ ਕਿਹਾ ਬਾਹਰੋਂ ਨਾ ਆ ਇੱਕ ਸੌ ਅੱਠ, ਹੁਣ ਜੀਰੋ ਛੱਡ ਦਿਓ ਅੱਠ ਤੇ ਇੱਕ ਫਿਰ ਨੌ, ਬਾਹਰੋਂ ਨਾ ਆ ਇੱਕ ਸੌ ਅੱਠ ਤੇ ਤੇਰੋ ਨਾ ਆ ਇੱਕ ਸੌ ਸਤਾਰਾਂ, ਹੁਣ ਇੱਕ ਇੱਕ ਤੇ ਸੱਤ ਫਿਰ ਨੌ, ਮਤਲਬ ਸੌ ਤੋਂ ਉੱਤੇ ਵੀ ਇਹ ਨੌ ਹੀ ਰਹਿੰਦਾ। ਮੈਂ ਪੰਜ ਸਾਲ ਲੱਭਦਾ ਰਿਹਾ ਕਿ ਮਾਲਾ ਇੱਕ ਸੌ ਅੱਠ ਦਾਣਿਆਂ ਦੀ ਕੀ ਹੁੰਦੀ ਆਪਣੇ ਸਿੱਖ ਧਰਮ, ਜਾਂ ਸਤਾਈ ਦਾਣਿਆਂ ਦੀ ਹੁੰਦੀ, ਮੈਨੂੰ ਸਮਝ ਨਾ ਲੱਗਣੀ ਵੀ ਅਠਾਈ ਕਿਉਂ ਨਹੀਂ, ਛੱਬੀ ਕਿਉਂ ਨਹੀਂ, ਇੱਕ ਸੌ ਅੱਠ ਦਾਣੇ ਆ, ਇੱਕ ਸੌ ਦਸ ਦਾਣੇ ਕਿਉਂ ਨਹੀਂ। ਉਦੋਂ ਵੀ ਇਹੀ ਨਿਚੋੜ ਨਿਕਲਿਆ ਕਿ ਨੌ ਨੂੰ ਵਡਿਆਈ ਦਿੱਤੀ ਹੋਈ, ਆਖੋ ਸਤਨਾਮ, ਇਹ ਨੌ ਨੂੰ ਮਾਣ ਦਿੱਤਾ ਮਾਲਾ ਚ ਵੀ। ਇਹਦੇ ਦਾਣੇ ਵੀ ਛੋਟੀ ਦੇ ਸਤਾਈ ਹੁੰਦੇ, ਵੱਡੀ ਦੇ ਇੱਕ ਸੌ ਅੱਠ ਹੁੰਦੇ। ਨੌ ਨੂੰ ਪਰਮੇਸ਼ਰ ਦੇ ਨਾਲ ਆਠਾ ਜਿਹੜਾ ਇਹਦੀ ਮਾਇਆ ਨਾਲ ਤੁਲਨਾ ਕੀਤੀ, ਆਉਂਦੀ ਜਾਂਦੀ। ਹੁਣ ਇੱਕ ਮਿੰਟ ਪੜਿਓ, ਆਠਾ ਵਧੇ ਘਟੇਗਾ, ਅੱਠ ਏਕਮ ਅੱਠ ਇਹ ਮਾਇਆ, ਅੱਠੂ ਦੂਣੀ ਸੋਲਾਂ, ਹੁਣ ਛੇ ਤੇ ਇੱਕ ਸੱਤ ਘੱਟ ਗਈ। ਤੁਸੀਂ ਕਹੋ ਨਾ ਇੱਕੋ ਜੀ ਰਵੇ ਨਾ, ਕਦੀ ਘਾਟੇ ਪੈ ਜਾਂਦੇ ਕਦੀ ਆ ਜਾਂਦੀ, ਇਹ ਮਾਇਆ। ਅੱਠੂ ਤਿਆਂ ਚੌਵੀ ਹੋਰ ਘੱਟ ਗਈ, ਅੱਠੂ ਪੰਜਾਂ ਚਾਲੀ ਚਾਰ ਹੋਰ ਘੱਟ ਗਈ, ਹੁਣ ਆਉਣ ਲੱਗੀ ਅੱਠੂ ਛੀਕ ਅਠਤਾਲੀ ਅੱਠ ਚਾਰ ਬਾਰਾਂ, ਇਹ ਵੱਧਾ ਘਟਦਾ, ਮਾਇਆ ਵੱਧੀ ਘਟਦੀ। ਹੁਣ ਉੱਥੇ ਹੀ ਆ ਜਾਓ ਜਿੱਥੋਂ ਚੱਲੇ ਸਾਂ, ਸੰਗਤ ਦੀ ਵਡਿਆਈ। ਉੱਤਰਾਖੰਡ ਵਿੱਚ ਯੂਪੀ ਵਿੱਚ ਰਹਿਣ ਵਾਲੇ ਹੋ, ਕਦੀ ਜ਼ਿੰਦਗੀ ਵਿੱਚ ਮਾਇਆ ਵੱਲੋਂ ਵੱਡੇ ਹੋ ਜਾਓ, ਹੋ ਸਕਦੇ ਹੋ, ਆਉਂਦੀ ਜਾਂਦੀ ਹੈ। ਕਦੀ ਜ਼ਿੰਦਗੀ ਚ ਕਾਰਾਂ ਵੱਲੋਂ ਵੱਡੇ ਹੋ ਜਾਓ, ਕਦੀ ਜ਼ਿੰਦਗੀ ਚ ਕੋਠੀਆਂ ਵੱਲੋਂ ਵੱਡੇ ਹੋ ਜਾਓ, ਕਦੀ ਜ਼ਿੰਦਗੀ ਵਿੱਚ ਸਰਕਾਰੀ ਅਹੁਦੇ ਵੱਲੋਂ ਵੱਡੇ ਹੋ ਜਾਓ, ਆਖੋ ਸਤਨਾਮ। ਕਈ ਵਾਰੀ ਬੰਦਾ ਜਿੱਤ ਜਾਂਦਾ ਕਿਤੇ ਦਾ ਕਿਤੇ ਪਹੁੰਚ ਜਾਂਦਾ। ਕਦੀ ਜ਼ਿੰਦਗੀ ਚ ਮਾਇਆ ਵੱਲੋਂ ਵੱਡੇ ਖੋਜੋ, ਕਾਰਾਂ ਵੱਲੋਂ ਵੱਡੇ ਖੋਜੋ, ਕੋਠੀਆਂ ਵੱਲੋਂ ਵੱਡੇ ਖੋਜੋ, ਸਰਕਾਰੀ ਅਹੁਦੇ ਵੱਲੋਂ ਵੱਡੇ ਖੋਜੋ, ਦੁਨਿਆਵੀ ਪੜ੍ਹਾਈ ਵੱਲੋਂ ਵੱਡੇ ਖੋਜੋ, ਇੱਕ ਧਿਆਨ ਜ਼ਰੂਰ ਰੱਖਿਓ, ਕਦੀ ਜ਼ਿੰਦਗੀ ਚ ਸੰਗਤ ਤੋਂ ਵੱਡੇ ਨਾ ਬਣੇ, ਆਖੋ ਸਤਨਾਮ। ਸੰਗਤ ਤੋਂ ਕਦੀ ਵੱਡੇ ਨਾ ਬਣੇ, ਸੰਗਤ ਤੋਂ ਨੀਵਾਂ ਰਹਿਣਾ, ਸੰਗਤ ਨੂੰ ਆਪਣੇ ਤੋਂ ਵੱਡਾ ਸਮਝਣਾ। ਇਸ ਕਰਕੇ ਇਹ ਮੈਂ ਅੰਦਰੋਂ ਕਹਿ ਰਿਹਾ, ਇਹ ਸਾਰਾ ਜਥਾ ਅਸੀਂ ਸਵਾ ਪੰਜ ਨਿਕਲੇ ਹਾਂ ਜੀ ਸਵੇਰੇ ਅੰਮ੍ਰਿਤਸਰ ਤੋਂ, ਤੇ ਛੇ ਪਚਵੰਜਾ ਦਾ ਜਹਾਜ਼ ਸੀ ਜਿਹੜਾ ਸਵਾ ਅੱਠ ਪਹੁੰਚਿਆ, ਬਾਹਰ ਆਇਆ ਅੱਠ ਪੱਚੀ, ਉੱਥੋਂ ਫਿਰ ਬਾਈ ਰੋਡ ਹੁਣ ਤੁਹਾਡੇ ਕੋਲ ਸਿੱਧਾ। ਤੇ ਇਹ ਸਾਰਾ ਜਥਾ ਅੰਮ੍ਰਿਤਸਰ ਤੋਂ, ਗੁਰੂ ਰਾਮਦਾਸ ਦੀ ਨਗਰੀ ਤੋਂ, ਇਹ ਮੈਂ ਅੰਦਰੋਂ ਕਹਿ ਰਿਹਾ, ਕੋਈ ਕੀਰਤਨ ਸੁਣਾਉਣ ਨਹੀਂ ਆਏ, ਅਸੀਂ ਸਾਰਾ ਜਥਾ ਇਹ ਸਾਰੀ ਸੰਗਤ ਦੇ ਚਰਨਾਂ ਤੇ ਇੱਕ ਵਾਰੀ ਫੇਰ ਮੱਥਾ ਟੇਕਦੇ ਆ ਜੀ। ਪ੍ਰਵਾਨ ਕਰਿਓ, ਹਾਜ਼ਰੀ ਲਾਇਓ, ਗੱਜ ਕੇ ਆਖਿਓ ਸਤਨਾਮ
ਵਾਹਿਗੁਰੂ ਜੀ।
ਹੁਣ ਜਿੰਨੇ ਮਾਈ ਭਾਈ ਬੈਠੇ ਹੋ, ਸਭ ਤੋਂ ਵੱਡੀ ਚੀਜ਼ ਦੁਨੀਆਂ ਤੇ ਕਿਹੜੀ, ਇਹ ਤੁਹਾਨੂੰ ਕੋਈ ਪੁੱਛੇ ਕੀ ਜਵਾਬ ਦਿਓ?
سب تو وڈی چیز کیڑی ہوں اتراکھنڈ یوپی چ کسی دے گھر سات پتر ہو جان وہ وڈی چیز کوئی اربا پتی ہو جائے وہ وڈی چیز یہ بھائی ویر سنگھ جی نے ہور رائٹر نے نچوڑ دیتا ہے کہندے ترتی تے سب تو وڈی چیز ہے کہ سکھ دی زندگی وچ اے جنم لے کے سب تو وڈی چیز ہے سکھ دی زندگی سب تو وڈی چیز ہے اے جنم لے کے نانک پریم چولی چ پی جائے گج کے آخو ستنام نانک پریم یہ سب تو وڈی دا اور میں سٹیج تو اپنے پتا دی کرپا نہ بولدا تواڈے چوں جنوں نانک پریم مل گیا نہ اودی جیوندیاں پٹھ لگن دیندا نہ مرن تو بعد پٹھ لگن دیندا گج کے آخو ستنام تواڈی زندگی وچ جنوں نانک پریم مل گیا میں کی کہاں اونوں چابیاں ہی دے دیندا آخو ستنام اونوں چابیاں ہی دے دیندا گرو نانک چابیاں ہی دے دیندا منڈی جا جنوں نانک پریم مل جائے ہن میری تیجی گل سن لیو بولنی اوکھی ہے پر نانک اینا وڈا جے نانک پریم جنوں نانک پریم مل جائے ساڈے ستگرو اودی نوکری کرن لگ پے کہہ دیو گج کے ست اے گرگبال سنگھ کہہ رہے اسی روز پڑھتے ہو رہنی رہے بولو رہنی رہے کی کہندے او صاحب میں
اس کا چہرہ
مار کہندے میں اودی نوکری کرنا جدے کول رہنی آ جائے نانک پریم آ جائے کہہ دیو گج کے ست میں اودی نوکری کرنا جنوں اے داد مل جائے نانک پریم سر تے ہتھ رکھو نانک پریم ہوندا کی ہے چابیاں ہی دے دیں نوکری کردا پیٹھی نہیں لگن دیندا پوری یتن کران گے بھی بائی منٹ وچ نانک پریم کی ہے آپ جی نہ سانجھ ہو سکے ایک واری میرا دل کردا ہے دسویں پاتشاہ دی پنگتی پریم بارے بولو ایک واری ویر بولو ایک واری ساری پہنا پہلے تو میں ڈر گیا ہاں جدوں شبد شروع کیتا تے تھوڑا پہنا آواز چک نہیں رہی ہیں برباد وچ جویں بولیاں مینو حوصلہ ہو گیا بھائی کتنا کدے ٹی وی دے پروگرام سن دیا نے آخو ستنام وہ آپ کہنے بولو بھنوں گج کے آخو ستنام ساری بھن اپنی باری کرپا کرو جی بولے سو نہال انہاں دیاں ڈیوٹیاں نے ہور کئی جگہ ساڈے لیڈر بولے سو نہال جی آیا نو جی جی آیا نو آؤ ساری سنگت کرپا کرو جی
جن پریم کیو جن پریم کیو
واہ واہ
ਸੁੰਦਰ ਕੁਲੀਨ ਚਾਦਰ
ਪਤਾ ਇਹਦੇ ਬਚਨ ਕੋਈ ਸੋਹਣਾ ਵੀ ਹੋਵੇ ਕੁਲੀਨ ਵੀ ਹੋਵੇ ਚਾਦਰ ਵੀ ਹੋਵੇ
ਅਤ ਸੁੰਦਰ ਕੁਲੀਨ ਚਾਦਰ ਮੁਖ ਗਿਆਨੀ ਧਨਵੰਤ
ਗਿਆਨੀ ਵੀ ਹੋਵੇ ਧਨ ਵਾਲਾ ਵੀ ਹੋਵੇ ਪਤਾ ਜੀ ਕੀ ਕਹਿੰਦੇ
ਮ੍ਰਿਤਕ ਕਹੀਏ ਨਾਨਕਾ
ਮਹਾਰਾਜ ਕਹਿੰਦੇ ਮੇਰੇ ਵਾਸਤੇ ਮੁੜਦਾ ਮੁੜਦਾ ਜੇ ਪ੍ਰੇਮ ਨਹੀਂ ਉਹਦੇ ਕੋਲ ਆਖੋ ਸਾਧਨਾ ਇਹ ਭਾਈ ਵੀਰ ਸਿੰਘ ਦੀ ਲਿਖਤ ਜਿਹੜੀ ਸਾਂਝੀ ਹੋਈ ਹੈ ਸ਼ੁਰੂ ਹੋਈ ਹੈ ਸਭ ਤੋਂ ਵੱਡੀ ਚੀਜ਼ ਨਾਨਕ ਪ੍ਰੇਮ ਜਿਹਨੂੰ ਝੋਲੀ ਚ ਪੈ ਜਾਏ
ਅਤ ਸੁੰਦਰ ਕੁਲੀਨ ਚਾਦਰ ਮੁਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਜਿਨ ਪ੍ਰੇਮ ਜੀਓ ਜਿਨ ਪ੍ਰੇਮ ਜੀਓ
ਸਾਰੀਆਂ ਭੈਣਾਂ ਜਿਨ
ਹਾਂਜੀ ਜਿਨ
ਪ੍ਰੇਮ ਜੀਓ ਜਿਨ ਪ੍ਰੇਮ ਜੀਓ
ਜਿਨ
ਅੰਧਕੂਪ ਤੇ ਕਾਢਣ ਹਾਰਾ ਅੰਧਕੂਪ ਤੇ ਕਾਢਣ ਹਾਰਾ ਪ੍ਰੇਮ ਭਗਤ ਹੋਵਤ ਨਿਸਤਾਰਾ
ਪ੍ਰੇਮ ਦੀ ਪਹਿਲੀ ਪੌੜੀ ਮੈਂ ਵੀ ਗ੍ਰਿਸਤੀ ਆ ਤੁਹਾਡੇ ਵਾਂਗੂ ਸੁਣ ਲਿਓ ਕੋਈ ਗ੍ਰਿਸਤੀ ਡੀਂਗ ਨਾ ਮਾਰੇ ਦੁੱਖ ਸੁੱਖ ਆਉਂਦੇ ਸਾਰਿਆਂ ਤੇ ਆਖੋ ਸਤਨਾਮ ਸਾਰਿਆਂ ਤੇ ਆਉਂਦੇ ਤੁਹਾਡੇ ਤੇ ਕੋਈ ਦੁੱਖ ਆਇਆ ਪ੍ਰੋਬਲਮ ਆਈ ਹੈ ਤੁਸੀਂ ਨੇਮ ਵਧਾਇਆ ਕੋਸ਼ਿਸ਼ ਕਰੋ ਆ ਪੌੜੀ ਚੜੋ ਪ੍ਰੇਮ ਦੀ ਆ ਕਿਹੜੀ ਕਈ ਭੈਣਾਂ ਵੀਰ ਕਿਸੇ ਦੁੱਖ ਲਈ ਵੱਧ ਬਾਣੀ ਪੜ ਰਹੇ ਹੁੰਦੇ ਆ ਪਰ ਅੰਦਰ ਪਤਾ ਕੀ ਹੁੰਦਾ ਪਤਾ ਨੀ ਝੋਲੀ ਭਰਨੀ ਕਿ ਨਹੀਂ ਆਖੋ ਸਾਧਨ ਹਾਂ ਪਤਾ ਨੀ ਮੇਰਾ ਕੰਮ ਹੋਣਾ ਕਿ ਨਹੀਂ ਹੁਣ ਇੱਥੇ ਇੱਕ ਪਰਹੇਜ ਹੈਗਾ ਉਹ ਸੁਣ ਲਿਓ ਅੱਧੇ ਮਿੰਟ ਦਾ ਕੰਮ ਜਾਇਜ਼ ਹੋਵੇ ਜੇ ਕਿਸੇ ਚੀਜ਼ ਲਈ ਨੇਮ ਵਧਾਉਣਾ ਨਾ ਕਿਸੇ ਮੰਗ ਲਈ ਨੇਮ ਵਧਾਉਣਾ ਮੰਗ ਚ ਲੋਭ ਨਾ ਹੋਵੇ ਫਿਰ ਰੋਂਗ ਹੋ ਫਿਰ ਆਪਾਂ ਗਲਤ ਆ ਜਾਇਜ਼ ਮੰਗ ਹੋਵੇ ਹੁਣ ਜਿੰਨੀ ਸੰਗਤ ਬੈਠੇ ਹੋ ਤੁਹਾਡੇ ਜੋ ਕਿਸੇ ਦਾ 100 ਗਜ ਦਾ ਮਕਾਨ ਹੈ ਗੁਜ਼ਾਰਾ ਹੋ ਰਿਹਾ ਤੁਹਾਡੇ ਰਿਸ਼ਤੇਦਾਰਾਂ ਦਾ ਕਾਰਡ ਆਇਆ ਭੈਣ ਜੀ ਨਵਾਂ ਮਕਾਨ ਬਣਾਇਆ ਮਹੂਰਤ ਤੇ ਆਣਾ ਤੁਸੀਂ ਘਰ ਵਾਲੇ ਨੂੰ ਲੈ ਕੇ ਬੱਚਿਆਂ ਨੂੰ ਐਤਵਾਰ ਉਹਦੇ ਮਹੂਰਤ ਤੇ ਗਏ ਹੋ ਉਹ 300 ਗਜ ਦਾ ਤੁਸੀਂ ਉਹ ਸਾਰਾ ਘਰ ਵੇਖਿਆ ਅੰਦਰ ਸਵਿਮਿੰਗ ਪੂਲ ਵੀ ਬਣਿਆ ਹੋਇਆ ਘਾਹ ਵੀ ਲੱਗਾ ਬਾਗ ਵੀ ਲੱਗਾ ਹੁਣ ਤੁਸੀਂ ਘਰ ਆ ਕੇ ਕਹਿੰਦੇ ਹੋ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮੈਂ 5 ਪਾੜ ਜਪਜੀ ਸਾਹਿਬ ਵੱਧ ਕਰਾਂਗੀ ਮੇਰਾ 300 ਗਜ ਦਾ ਕਦੋਂ ਬਣੇਗਾ ਇਹ ਲੋਭ ਹੈ ਆਖੋ ਸਤਨਾਮ ਇਹ ਦੂਜੇ ਨੂੰ ਵੇਖ ਕੇ ਲੋਭ ਜਾਇਜ਼ ਭਗਤਾਂ ਨੇ ਵੀ ਮੰਗਿਆ ਗੋਪਾਲ ਤੇਰਾ ਹਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ ਦਾਲ ਸੀਧਾ ਮੰਗੋ ਘੀਓ ਅਮਰਾ ਖੁਸ਼ੀ ਕਰੇ ਦੁਨਿਆ ਵੀ ਚੀਜ਼ਾਂ ਨੀ ਪਤਾ ਲੋਭ ਨਜ਼ਰ ਆਉਂਦਾ ਦਾਲ ਸੀਧਾ ਮੰਗੋ ਘੀਓ ਅਮਰਾ ਖੁਸ਼ੀ ਕਰੇ ਤੇ ਜੀਓ ਪੰਨੀਆਂ ਛਾਦਨ ਨੀਕਾ ਨਾਜ ਮੰਗੋ ਸਸਿਕਾ ਗਊ ਭੈਸ ਮੰਗੋ ਲਵੇਰੀ ਤਾਜਨ ਤੁਰੀ ਚੰਗੇਰੀ ਕਿਸੇ ਚੀਜ਼ ਚ ਲੋਭ ਨਹੀਂ ਭਗਤ ਕਬੀਰ ਜੀ ਦਾ ਵੀ ਸ਼ਬਦ ਹੈ ਭੁੱਖੇ ਭਗਤ ਨਾ ਕੀਜੇ ਜੇ ਮਾਲਾ ਆਪਣੀ ਲੀਜੇ ਮੰਗੋ ਸੰਤਨ ਲੈਣਾ ਮੈਂ ਨਾ ਹੀ ਕਿਸੇ ਕਾ ਦੇਣਾ ਮਾਧੋ ਕੈਸੀ ਬਣੀ ਤੁਮ ਸੰਗੇ ਆਪ ਨਾ ਦਿਓ ਤਾਂ ਲੇਵੋ ਮੰਗੇ ਦੋਏ ਸਿਰ ਮੰਗੋ ਚੂਨਾ ਚੂਨਾ ਆਟਾ ਚੂਨੇ ਦਰ ਤੇ ਆਟਾ ਪਾਓ ਕੀ ਉਸ ਲੂਣਾ ਕੋਈ ਹੈ ਲੋਭ ਦੱਸੋ ਆਸਿਰ ਮੰਗੋ ਦਾਲੇ ਮੋਕੋ ਦੋਨੋ ਵਖਤ ਜਵਾਲੇ ਖਾਟ ਮੰਗੋ ਚੁਪਾਈ ਸਰਾਣਾ ਅਵਰ ਤੁਲਾਈ ਉਪਰ ਕੋ ਮੰਗੋ ਖੀਂਦਾ ਤੇਰੀ ਭਗਤ ਕਰੇ ਜਨ ਥੀਂਦਾ ਫਿਰ ਜੋ ਕਥਾ ਕਰ ਰਿਹਾ ਦਾਸ ਭਗਤਾਂ ਨੇ ਕਹਿ ਵੀ ਦਿੱਤਾ ਕਹਿੰਦੇ ਮੈਂ ਨਾ ਹੀ ਕੀਤਾ ਲੱਭੋ ਆਖੋ ਸਾਧਨ ਹਾਂ ਵੀ ਮੈਂ ਲੋਭ ਕਰਕੇ ਨੀ ਦੂਜੇ ਨੂੰ ਵੇਖ ਕੇ ਨੀ ਕੋਈ ਮੰਗਿਆ ਜਰੂਰੀ ਇਹ ਮੈਂ ਤਾਂ ਦੱਸਿਆ ਜੀ ਪਰਹੇਜ਼ ਲੋੜ ਹੈ ਤੁਸੀਂ ਕਿਸੇ ਚੀਜ਼ ਲਈ ਨੇਮ ਵਧਾਉਂਦੇ ਹੋਵੇ ਮੰਗ ਜਾਇਜ਼ ਸੌ ਗਜ ਰਹਿ ਰਹੇ ਹੋ ਕਿਸੇ ਦਾ 300 ਗਜ ਵੇਖ ਕੇ ਆ ਗਿਆ ਮੇਰਾ ਵੀ ਇਹੋ ਜਿਹਾ ਹੋਵੇ ਇਹ ਲੋਭ ਹੈ ਹੁਣ ਸੁਣ ਲਓ ਤੁਸੀਂ ਕਿਰਾਏ ਤੇ ਰਹਿ ਰਹੇ ਹੋ ਤੁਸੀਂ ਦੁਰਗਾਪੁਰ ਚ ਕਾਂਸ਼ੀਪੁਰ ਚ ਉੱਤਰਾਖੰਡ ਚ ਯੂਪੀ ਚ ਕਿਰਾਏ ਤੇ ਰਹਿ ਰਹੇ ਹੋ ਤੁਸੀਂ 4 ਵਜੇ ਉੱਠੇ ਹੋ ਤੇ ਤੁਸੀਂ ਬੱਤੀ ਜਗਾਈ ਟੂਟੀ ਛੱਡੀ ਬਾਲਟੀ ਚ ਧਾਰ ਪਈ ਤੇ ਖੜਾਕ ਆਇਆ ਤੇ ਥੱਲੋਂ ਮਾਲਕ ਮਕਾਨ ਦੀ ਆਵਾਜ਼ ਆ ਗਈ ਭੈਣ ਜੀ ਇੰਨੀ ਸਵੇਰੇ ਸਵੇਰੇ ਉੱਠਣਾ ਹੁੰਦਾ ਤੇ ਹੋਰ ਮਕਾਨ ਲੱਭ ਲਓ ਆਖੋ ਸਾਧਨਾ ਸਾਡੀ ਵੀ ਨੀਂਦ ਖਰਾਬ ਕਰ ਦਿੰਦੇ ਮਾਲਕ ਮਕਾਨ ਕਹਿੰਦਾ ਵੀ ਅਸੀਂ 7 ਵਜੇ ਉੱਠਣਾ ਤੁਸੀਂ ਐਵੇਂ 4 ਵਜੇ ਉੱਠ ਕੇ ਬਾਲਟੀਆਂ ਖੜਕਾਤੀਆਂ ਆਖੋ ਸਾਧਨਾ ਮਾਲਕ ਮਕਾਨ ਬੋਲਿਆ ਵੀਰ ਜੀ ਭੈਣ ਜੀ ਇੰਨੀ ਸਵੇਰੇ ਉੱਠਣਾ ਤੇ ਕੋਈ ਹੋਰ ਲੱਭ ਲਓ ਹੁਣ ਤੁਸੀਂ 5 ਪਾਠ ਜਪਜੀ ਸਾਹਿਬ ਕਰਦੇ ਹੋ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਅੱਗੇ ਅਰਦਾਸ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਦੇ ਹੋ ਹਫ਼ਤੇ ਬਾਅਦ ਦੇਗ ਲੈ ਕੇ ਜਾਂ ਫਲਾਂ ਦਾ ਪ੍ਰਸ਼ਾਦ ਲੈ ਕੇ ਕਿ ਸਤਿਗੁਰੂ ਭਾਵੇਂ 50 ਗਜ ਦੀ 60 ਗਜ ਦੀ ਕੁੱਲੀ ਦੇ ਦੇ ਪਰ ਇਹੋ ਜਿਹੀ ਦੇ ਦੇ ਜਿਹਦੀ ਬੱਤੀ ਮੇਰੀ ਮਰਜ਼ੀ ਨਾਲ ਜਗੇ ਇਹ ਜਾਇਜ਼ ਮੰਗ ਜਾਇਜ਼ ਹੋਵੇ ਲੋਭ ਨਾ ਹੋਵੇ ਇਹ ਮਾੜਾ ਦੱਸਣਾ ਜ਼ਰੂਰੀ ਹੈ ਜੀ ਨਾਨਕ ਪ੍ਰੇਮ ਕੀ ਹੈ ਕਿ ਕੋਈ ਜਾਇਜ਼ ਮੰਗੇ ਉਹਦੇ ਲਈ ਤੁਸੀਂ ਨੇਮ ਵਧਾਇਆ ਸੁਖਮਨੀ ਸਾਹਿਬ ਦਾ ਪਾਠ ਵਧਾਇਆ 5 ਪਾਠ ਜਪਜੀ ਸਾਹਿਬ ਨੇਮ ਵਧਾਇਆ ਕੁਝ ਵਧਾਇਆ ਪਰ ਅੰਦਰ ਕੀ ਹੈ ਪਤਾ ਨੀ ਝੋਲੀ ਭਰਨੀ ਕਿ ਨਹੀਂ ਆਖੋ ਸਾਧਨਾ ਪਤਾ ਨੀ ਝੋਲੀ ਭਰਨੀ ਕਿ ਨਹੀਂ ਅਜੇ ਨਾਨਕ ਪ੍ਰੇਮ ਨਹੀਂ ਹੁਣ ਕਈ ਇੱਕ ਪੌੜੀ ਚੜੇ ਹੁੰਦੇ ਆ ਨੇਮ ਵਧਾਇਆ ਹੋਏਗਾ ਕੁਛ ਮੰਗ ਲਈ ਇਹ ਨੀ ਹੁੰਦਾ ਵੀ ਪਤਾ ਨੀ ਝੋਲੀ ਉਹ ਥੋੜੀ ਜਿਹੀ ਪੌੜੀ ਚੜੇ ਹੁੰਦੇ ਆ ਨਹੀਂ ਨਹੀਂ ਦੋ ਵਾਰੀ ਨਹੀਂ ਨਹੀਂ ਭਰੇਗੀ ਝੋਲੀ ਆਖੋ ਸਾਧਨਾ ਅਜੇ ਤਰੇੜ ਹੈਗੀ ਹੈ ਨਹੀਂ ਨਹੀਂ ਭਰੇਗੀ ਝੋਲੀ ਪਹਿਲੇ ਇਹੋ ਜੇ ਪਤਾ ਨਹੀਂ ਝੋਲੀ ਭਰਨੀ ਕਿ ਨਹੀਂ ਦੂਜੇ ਇਹੋ ਜੇ ਨਹੀਂ ਨਹੀਂ ਭਰੇਗੀ ਝੋਲੀ ਤੇ ਅੱਜ ਜੇ ਗਿਆਨੀ ਹਰਨਾਮ ਸਿੰਘ ਜੀ ਨੇ ਆਪਣੀ ਜਮਾਤ ਦਾ ਸਹਿਯੋਗ ਲੈ ਕੇ ਜੇ ਉਪਰਾਲਾ ਕੀਤਾ ਨਾ ਅੱਜ 3ਜੀ ਪੌੜੀ ਚੜ ਜਾਓ ਅੱਜ 3ਜੀ ਪੌੜੀ ਚੜ ਜਾਓ ਪ੍ਰੇਮ ਦੀ ਕਿਸੇ ਜਾਇਜ਼ ਮੰਗ ਲਈ ਨੇਮ ਵਧਾਉਂਦੇ ਹੋ ਨਾ ਐ ਨਾ ਰੱਖਿਆ ਕਰੋ ਪਤਾ ਨੀ ਝੋਲੀ ਭਰਨੀ ਕਿ ਨਹੀਂ ਇਹ ਨਾ ਰੱਖਿਓ ਨਹੀਂ ਨਹੀਂ ਭਰੇਗੀ ਥੋੜੀ ਤਰੇੜ ਹੈਗੀ ਅਜੇ ਨਹੀਂ ਨਹੀਂ ਭਰੇਗੀ ਨਹੀਂ ਇੱਕ 3ਜੀ ਪੌੜੀ ਤੇ ਚੜੋ ਕਿਹੜੀ ਜੇ ਕਿਸੇ ਦੁਨਿਆਵੀ ਮੰਗ ਲਈ ਨੇਮ ਵਧਾਇਆ ਤੇ ਇਹ ਤੀਸਰੀ ਅਵਸਥਾ 3ਜੀ ਪੌੜੀ ਤੇ ਰਹਿਣਾ ਕਿਹੜੀ ਜਿਹਦੇ ਚਰਨਾਂ ਵਿੱਚ ਮੈਂ ਅਰਦਾਸ ਕਰ ਰਹੀ ਹਾਂ ਉਹ ਮੇਰੀ ਝੋਲੀ ਭਰਨੀ ਇੱਕ ਪਾਸੇ ਬਾਲਾ ਪ੍ਰੀਤਮ ਗੁਰੂ ਨਾਨਕ ਦਾ ਘਰ ਇੰਨਾ ਵੱਡਾ ਉਹ ਜੇ ਨਦਰ ਦੇ ਘਰ ਵਿੱਚ ਆ ਗਿਆ ਤੇ ਮੈਨੂੰ ਅੱਗੋਂ ਝੋਲੀਆਂ ਭਰਨ ਵਾਲਾ ਬਣਾ ਸਕਦਾ ਹੈ ਇੱਥੇ ਰਿਹਾ ਕਰੋ ਇੱਥੇ ਗੁਰੂ ਨਾਨਕ ਇੰਨਾ ਵੱਡਾ ਇਹ ਨਾਨਕ ਪ੍ਰੇਮ ਹੈ ਇੱਥੇ ਨਾ ਰਿਹਾ ਕਰੋ ਪਤਾ ਨਹੀਂ ਝੋਲੀ ਭਰਨੀ ਕਿ ਮੰਗ ਜਾਇਆ ਜੋ ਇੱਥੇ ਨਾ ਰਿਹਾ ਕਰੋ ਨਹੀਂ ਨਹੀਂ ਭਰੇਗੀ ਨਹੀਂ 3ਜੀ ਅਵਸਥਾ ਤੇ ਰਿਹਾ ਕਰੋ ਕਿਹੜੀ ਜਿਹਦੇ ਚਰਨਾਂ ਚ ਮੈਂ ਹਫ਼ਤੇ ਬਾਅਦ ਦੇਗ ਲੈ ਕੇ ਜਾਂ ਫਲਾਂ ਦਾ ਪ੍ਰਸ਼ਾਦ ਲੈ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰ ਰਹੀ ਹਾਂ ਗੁਰੂ ਨਾਨਕ ਦਾ ਘਰ ਇਹ ਇੰਨਾ ਵੱਡਾ ਝੋਲੀ ਭਰਨੀ ਇੱਕ ਪਾਸੇ ਇਹ ਨਦਰ ਦੇ ਘਰ ਚ ਆ ਜੇ ਅੱਗੋਂ ਝੋਲੀਆਂ ਭਰਨ ਵਾਲਾ ਬਣਾ ਸਕਦਾ ਆਖੋ ਸਤਨਾਮ ਇਹ ਸੱਚਾਈ ਬੋਲ ਰਿਹਾ ਸਟੇਜ ਤੋਂ ਸੱਚਾਈ جڑا میں بولیا نا بھی وہ آ جائے موج میں تو جھولیاں بھرن والا بنا سکتا ہے. کسی نے درشن کرنے ہون امرتسر چاٹی منٹ چونک میں نا لین لگا تمہیں ٹھنڈ پی جائے گی. پہلے بول دینا پھر نا لینا. بابا دیپ سنگھ کا نام لو. دھن بابا بولو. دھن بابا ہوں ساری سنگت دسو بابا دیپ سنگھ کون نے؟ سکھ ہے نا کلگی والے. کسے ایتوار آ جاؤ امرتسر چاٹی منٹ چونک گردوارا شہید گنج صاحب بابا دیپ سنگھ جی کا آم دن میں لکھ ڈیڑھ لکھ بندہ سیس چکاؤں جی ساری دیہڑی بابا جی در پہ. ایتوار چار پانچ لکھ بندہ سیس چکاؤں تے بارہ بجے چپہرا آرام ہوں سنگت دس بجے تو بہ جاتی ہیں. جہاں سنگتی روپ بارہ بجے جپجی صاحب کے پانچ پاٹ ہوں پھر چپئی صاحب دے پھر سومنی صاحب کا چار بجے ارداس ہوں چپہرے کی. پیر دھون کی جگہ باہر سڑکاں تک سب پاسے جام لگ جاندے ہے. کدی آ کے ویکھو تے خود پوچھو جڑے چپہرا کٹ رہے نا پوچھو. جدو پوچھو گے نا تانوں پرتکھ نظر آئے گا کہ ساڈا گرو اینا وڈا ہے. سکھ دی جھولی بھرنی ایک پاسے سکھ نو ہزار لکھان دیا جھولیاں بھرن والا بنا دیا. داس دا نا ایتوار بہت گھٹ آتا امرتسر. ایتوار تقریباً باہر ہوئی دا کتے سال چ ایک دو آ جاندے ہیں بھائی امرتسر. ایک ایتوار آ گیا امرتسر میں سوچیا بھی بابا جی کے درشن. بابا دیپ سنگھ کا جڑا استھان ہے نا شہید گنج وہ بیک سائڈ سے داس کا گھر ہے. بالکل دو ڈائی منٹ کا راہ جانا ہوگا. ایتوار کا دن سی میں کہا بھی اج سنگت چپہرا کٹ دی درشن کر آئی ہے. داس جی پیدل ہی نکل گیا. میں نہ کڑا پرشاد کی لائن چ لگا دیگ لے رہا. پہلے تو ایک ہندو ویر جینٹل مین مینو ملیا انہیں فتح بلائی. مینو کہ کلے ہی ہو. میں کہ ہاں جی کلے ہی. جہے لفظ انہیں بولتے پیار نہ کہ نو سکیورٹی گارڈ نو باڈی گارڈ. میں گو دم نہیں میں ہاتھ سوڑے. میں کہ جنا ٹائم لنگتا لنگا رہی ہے جنا چر لنگتا لنگی جان دو تے چپ کر گیا. میں جی دیکھ لئی سچائی واپس آ رہے اندر جان لئی. ایک بھن جی انہیں فتح بلائی کہ تم ٹی وی چیخی دے. میں ہاتھ جوڑتے بھی پتا جی کی وڈیائی. میں بھن جی کتوں آئے تھی؟ کہ میں بمبئی تو آئی ہوں چپہرا کٹ. میرا چھواں چپہرا شکرانے کا. یقین جانو میری بھاونا چھوٹی تو وہی وڈی. میرے منہ چو نکل گیا بمبئی چپہرا کٹ. میرے منہ چو نکل گیا. میں کہ بمبئی رب نہیں ہے ہاکو ساتھ. بمبئی پرمیشر نہیں گا رب نہیں ہے. وہ بھاونا میرے کو وڈی. کہندی رب بمبئی بھی ہے. پر سن لو جنہوں کلگیاں والے نے چابیاں دیتی کہہ دو گج کے ساتھ. ایک سکھ کتنے پہنچ گئے؟ اے نانک پریم ہے. اتنے تک نہ رکھو تہاڈی چولی لگے رہو. وہ موچ آ گیا تمہوں چولیاں اگوں بھرن والا بنا سکتا. میں بھن جی پوچھے میں کہا جی جہاز تمہیں پتا بڑا ان کردہ جہاز ہی آ جانا مایا ہے انہوں کو. شام نو واپسی کر لینی پہنچ جانا اگلے دن. مینو وہ بی نے سنایا جی. میں کہا جی بمبئی رب نہیں ہے گا. بمبئی تو چپہرا کٹن. کہندی رب بمبئی بھی ہے. پر میری حقیقت سنو. یہ میں ادو کی گل کر رہا. اج تھی بابا دیپ سنگھ درتے جاؤ تو نواں سکھاسن بن گیا سامنے پوڑی جا رہی ہے. ادو سکھاسن سائڈ تے ہوندا سی سجے ہاتھ باہر پرکرما چ ہوں اندر. یہ ادو کی گل ہے میں جدو کی سنا رہا. وہ بی نے کی آخیا جی میری ریڑھ کی ہڈی کا منکا کھسک گیا. ریڑھ کی ہڈی کا منکا کھسک گیا. بمبئی کے ڈاکٹر نے کہا جی یہ آپریشن ہونا. اور یہ تھی ساری سنگت جان دو آپریشن رب کہے دے نہ کراوے. ਰੀੜ ਦੀ ਹੱਡੀ ਦਾ ਤੇ ਦਿਮਾਗ ਦਾ ਆਪਰੇਸ਼ਨ ਬੜਾ ਹੀ ਔਖਾ ਕਾਮਯਾਬ ਹੁੰਦਾ ਜੀ, ਆਖੋ ਸਤਨਾਮ। ਇਹ ਦੋਵੇਂ ਬੜੇ ਔਖੇ ਹੁੰਦੇ। ਕਹਿੰਦੀ ਡਾਕਟਰਾਂ ਨੇ ਕਿਹਾ ਰੀੜ ਦੀ ਹੱਡੀ ਦਾ ਮਣਕਾ ਖਿਸਕ ਗਿਆ, ਹੌਲੀ ਹੌਲੀ ਤੁਹਾਡੀਆਂ ਲੱਤਾਂ ਵੀ ਰਹਿ ਜਾਣੀਆਂ, ਬਾਹਾਂ ਵੀ ਰਹਿ ਜਾਣੀਆਂ, ਇੱਥੋਂ ਤੱਕ ਸਰੀਰ ਕੰਮ ਕਰਨਾ ਛੱਡ ਦਿੰਦਾ ਜਿਹਦਾ ਰੀੜ ਦੀ ਹੱਡੀ ਨਾਲ ਤਲ ਕੇ ਮਣਕਾ ਖਿਸਕ ਜਾਏ। ਤੇ ਡਾਕਟਰ ਕਹਿੰਦੇ ਨੇ ਆਪਰੇਸ਼ਨ ਕਰਾਉਣਾ ਪੈਣਾ, ਤੇ ਇਹ ਆਪਰੇਸ਼ਨ ਬੜਾ ਔਖਾ ਕਾਮਯਾਬ ਹੁੰਦਾ ਇਹ ਵੀ ਤੇ ਦਿਮਾਗ ਦਾ ਵੀ। ਕਹਿੰਦੇ ਮੈਨੂੰ ਇੱਕ ਰੰਗੀ ਹੋਈ ਭੈਣ ਨੇ ਕਹਿਤਾ, ਮਹੀਨਾ ਡੀਕ ਲੈ, ਬਾਬਾ ਦੀਪ ਸਿੰਘ ਦਾ ਦਰ ਜਿਨ੍ਹਾਂ ਨੇ ਕਲਗੀਧਰ ਦੀਆਂ ਖੁਸ਼ੀਆਂ ਲਈਆਂ ਉਹਨਾਂ ਕੋਲ ਚਾਬੀਆਂ ਨੇ, ਪੰਜ ਚਪਹਿਰਿਆਂ ਦੀ ਹਾਜ਼ਰੀ ਲਾ ਲੈ ਬੰਬਈ ਤੋਂ, ਕੋਈ ਪਤਾ ਨਹੀਂ ਬਾਬਾ ਜੀ ਪ੍ਰਸੰਨ ਹੋ ਜਾਣ। ਆਖੋ ਸਤਨਾਮ, ਬਾਬਾ ਦੀਪ ਸਿੰਘ ਕਿਰਪਾ ਕਰ ਪ੍ਰਸੰਨ ਹੋ ਜਾਣ। ਉਹ ਬੀਬੀ ਨੇ ਸੁਣਾਇਆ ਜੀ, ਕਹਿੰਦੀ ਮੈਂ ਪੰਜ ਚਪਹਿਰੇ ਬੰਬਈ ਤੋਂ ਹਾਜ਼ਰੀ ਭਰੀ ਬਾਬਾ ਦੀਪ ਸਿੰਘ ਦੇ ਦਰ ਤੇ। ਉਹ ਮੈਂ ਤਾਂ ਗੱਲ ਸੁਣਾ ਰਿਹਾ ਕਿ ਅੱਜ ਹੁਣ ਸੁਖਾਸਨ ਸਾਹਮਣੇ ਬਣ ਗਿਆ, ਪੌੜੀ ਇੱਕ ਬੰਨਿਓ ਜਾਂਦੀ ਇੱਕ ਬੰਨਿਓ ਆਉਂਦੀ। ਇਹ ਉਦੋਂ ਦੀ ਗੱਲ ਜਦੋਂ ਸਾਈਡ ਤੇ ਸੁਖਾਸਨ ਹੁੰਦਾ ਸੀ ਤੇ ਉਦੋਂ ਵੀ ਪੌੜੀ ਇੰਜ ਜਾਂਦੀ ਸੀ ਤੇ ਪੌੜੀ ਆਉਂਦੀ। ਉਹ ਬੀਬੀ ਨੇ ਜੀ 4 ਫੁੱਟ ਦੀ ਪੌੜੀ ਸੀ ਤੇ 4 ਫੁੱਟ ਚੋਂ ਨਾ 1 ਫੁੱਟ ਜਗ੍ਹਾ ਤੇ ਨਾ ਪੌੜੀ ਤੇ ਬਹਿ ਕੇ ਚਪੈਰਾ ਕੱਟਣਾ, ਕਿਉਂ ਰੀੜ ਦੀ ਹੱਡੀ ਦੀ ਪ੍ਰੋਬਲਮ ਸੀ ਤੇ ਭੁੰਜੇ ਬਹਿ ਨਹੀਂ ਸੀ ਸਕਦੀ ਰੀੜ ਦੀ ਹੱਡੀ ਕਰਕੇ, ਕੁਰਸੀ ਉੱਥੇ ਡੱਠ ਨਹੀਂ ਸਕਦੀ। ਉਹਨੇ ਪੌੜੀ ਦੇ ਉੱਤੇ ਬਹਿ ਕੇ ਨਾ ਤੇ ਪੈਰ ਥੱਲੇ ਕਰ ਲੈਣੇ, ਇਤਿਹਾਸਕ ਸਥਾਨ ਹੈ। ਇਸ ਤਰ੍ਹਾਂ ਉਹਨੇ ਚੁਪਹਿਰੇ ਜਿਹੜੇ ਸੀ ਹਾਜ਼ਰੀ ਭਰੀ ਤੇ ਕਹਿਣ ਲੱਗੀ, ਵੀਰ ਜੀ ਹੁਣ ਇਹ ਗੱਲ ਪ੍ਰੇਮ ਦੀ ਹੈ, ਪਤਾ ਨੀ ਕਿਸੇ ਕੋਲ ਸੁਣੀ ਜਾਵੇ ਕਿ ਨਾ। ਉਹ ਬੀਬੀ ਨੇ ਥੋੜਾ ਜੋਤ ਦਾ ਘਿਓ ਵੀ ਲੈ ਜਾਣਾ ਭਾਵਨਾ ਉਹਦੀ, ਜਿਹਨੇ ਰਾਹ ਦਿੱਤਾ ਉਹਨੇ ਕਿਹਾ ਵੀ 200 ਹਮਨੀ ਸਾਹਿਬ ਰੋਜ਼ ਕਰਨੇ ਆ, ਜੋਤ ਦਾ ਘਿਓ ਰੱਖ ਲਿਆ ਕਰ, ਉਹ ਮਾੜਾ ਜਿਹਾ ਲਾ ਲਿਆ ਕਰ ਉੱਥੇ ਭਾਵਨਾ ਨਾਲ, ਤੇ ਹਫਤੇ ਬਾਅਦ ਜਦੋਂ ਚੁਪਹਿਰਾ ਕੱਟਣਾ ਤੇ ਅਰਦਾਸ ਕਰਨੀ ਦੇਗ ਲੈ ਕੇ, ਬਾਬਾ ਜੀ ਕਿਰਪਾ ਕਰ ਦਿਓ ਆਪਰੇਸ਼ਨ ਤੋਂ ਬਚਾ ਦਿਓ। ਆਖੋ ਸਤਨਾਮ। ਉਹ ਸੰਗਤ ਜੀ ਮੈਨੂੰ ਬੀਬੀ ਨੇ ਸ਼ਹੀਦਾਂ ਸਾਹਿਬ ਖਲੋ ਕੇ ਆਖਿਆ, ਕਹਿਣ ਲੱਗੀ ਮੇਰਾ 5ਵਾਂ ਚੁਪਹਿਰਾ, ਉਹਦੇ ਬਾਅਦੋਂ ਮੈਂ ਡਾਕਟਰਾਂ ਕੋਲ ਟੈਸਟ ਕਰਾਏ ਦੁਬਾਰਾ, ਤੇ ਹੁਣ ਉਹ ਡਾਕਟਰ ਬੰਬਈ ਦੇ ਹੈਰਾਨ ਨੇ, ਐਕਸਰੇ ਵੇਖ ਕੇ MRI ਵੇਖ ਕੇ ਹੈਰਾਨ ਨੇ। ਉਹਨਾਂ ਦੇ ਮੂੰਹ ਚ ਇਹੋ ਨਿਕਲਦਾ ਵੀ ਕੀ ਕੀਤਾ ਜੇ, ਤੁਹਾਡਾ ਆਪਰੇਸ਼ਨ ਲੋੜ ਹੀ ਨਹੀਂ। ਤੇ ਕਹਿੰਦੀ ਮੈਂ 6ਵਾਂ ਚਪਹਿਰਾ ਹੁਣ ਸ਼ੁਕਰਾਨੇ ਦਾ ਕੱਟਣ ਆਈ ਆ, ਜਗਾਰਾ ਦਿਓ ਗੱਜ ਕੇ। ਇਹਨੂੰ ਕੀ ਕਹੋਗੇ, ਇਹਨੂੰ ਕੀ ਕਹੋਗੇ ਵੀ ਤੁਹਾਡੇ ਗੁਰੂ ਹਰਕ੍ਰਿਸ਼ਨ ਸਾਹਿਬ ਤੁਹਾਡੇ ਕਲਗੀਆਂ ਵਾਲੇ ਤੁਹਾਡੇ ਗੁਰੂ ਨਾਨਕ ਝੋਲੀ ਭਰਨ ਤੱਕ ਸੀਮਤ ਨੇ? ਨਹੀਂ, ਉਹ ਇੰਨੇ ਵੱਡੇ ਨੇ ਸਿੱਖ ਨੂੰ ਅੱਗੋਂ ਝੋਲੀਆਂ ਭਰਨ ਵਾਲਾ ਬਣਾ ਦਿੰਦੇ। ਕਹਿ ਦਿਓ ਗੱਜ ਕੇ ਸਤਨਾਮ। ਉਹ ਇੱਕ 2 ਲਾਈਨਾਂ ਕਈ ਪਿਆਰ ਨਾਲ ਬੋਲਦੇ ਹੁੰਦੇ ਆ, ਮੌਜ ਮੇ ਅਗਰ ਆ ਗਏ, ਮੌਜ ਮੇ ਅਗਰ ਆ ਗਏ, ਸਾਡੇ ਪਿਤਾ ਜੀ ਗੁਰੂ ਹਰਕ੍ਰਿਸ਼ਨ ਸਾਹਿਬ, ਮੌਜ ਮੇ ਅਗਰ ਆ ਗਏ ਕਤਰੇ ਸੇ ਦਰਿਆ ਕਰ ਦਿਆ, ਜਾਣ ਕਤਰੇ ਨੂੰ ਦਰਿਆ ਬਣਾ ਦਿਆ, ਨਦਰੇ ਰਹਿਮਤ ਜਿਸ ਪਰ ਪੜੀ ਬੰਦੇ ਸੇ ਖੁਦਾ ਕਰ ਦਿਆ। ਜਗਾਰਾ ਬੁਲਾਓ ਜੀ ਪਿਆ, ਇੱਥੇ ਰੱਖਣਾ ਨਾਨਕ ਪ੍ਰੇਮ ਪਹਿਲੀ ਪੌੜੀ। ਗੁਰੂ ਨਾਨਕ ਇੰਨਾ ਵੱਡਾ ਚਾਵੇ ਸਿੱਖ ਨੂੰ ਖੁਦਾ ਬਣਾ ਦਾ, ਖਾਲਸਾ ਮੇਰੋ। ਦੇਖੋ ਮੈਨੂੰ ਨਹੀਂ ਸੀ ਪਤਾ, ਇਹ ਪਤਾ ਨਹੀਂ ਸਾਡੇ ਪਿਤਾ ਜੀ ਦਾ ਕਿਹੜਾ ਤਰਸ ਹੈ। ਉਹਨਾਂ ਨੇ ਝੋਲੀ ਚ ਸੇਵਾ ਪਾਤੀ ਭਾਈ ਤਾਰੂ ਸਿੰਘ ਦੇ ਸਥਾਨ ਦੀ। ਆਖੋ ਸਤਨਾਮ। ਤੁਸੀਂ ਸਾਰਿਆਂ ਨਾਂ ਸੁਣਿਆ, ਜਿੰਨਾ ਖੋਪੜੀ ਲਵਾਈ ਕੇਸ ਨਹੀਂ ਕਟਾਏ, ਭਾਈ ਤਾਰੂ ਸਿੰਘ ਉਹਨਾਂ ਦਾ ਸਥਾਨ ਹੈ ਜੀ, ਜਨਮ ਸਥਾਨ ਭੂਲਾ ਸਾਹਿਬ। 10-11 ਸਾਲ ਹੋ ਗਏ ਆ, ਉਹਨਾਂ ਨੇ ਤਰਸ ਕਰਕੇ 11 ਬੈਠੇ। ਬਾਬਾ ਦੀਪ ਸਿੰਘ ਦਾ ਜਨਮ ਸਥਾਨ ਬਿਲਕੁਲ 2 ਕਿਲੋਮੀਟਰ ਗੋਬਿੰਦ ਸਾਹਿਬ ਭੂਲਾ ਸਾਹਿਬ, ਉਹਦੀ ਕਾਰ ਸੇਵਾ ਵੀ ਉਹਨਾਂ ਝੋਲੀ ਚ ਪਾਤੀ, ਤੇ ਭਾਈ ਤਾਰੂ ਸਿੰਘ ਦਾ ਸੁਣਿਓ ਬੀਬੀ ਉਹ ਗੱਲ, ਜਦੋਂ ਮੈਂ ਨਵਾਂ ਨਵਾਂ ਗਿਆ ਨਾ ਜੀ ਗਿਆਨੀ ਰਾਮ ਸਿੰਘ, ਭਾਈ ਤਾਰੂ ਸਿੰਘ ਸਥਾਨ ਕਾਰ ਸੇਵਾ ਨਵੀਂ ਨਵੀਂ ਮਿਲੀ, 2-4-6 ਮਹੀਨੇ ਮੈਂ ਕੀ ਵੇਖਿਆ ਕਿ ਕਈ ਬੀਬੀਆਂ ਨੇ ਆਣਾ,
ਇਹਨਾਂ ਕੋ ਘਾਹ ਪੁੱਟ ਕੇ ਲੈ ਜਾਣਾ
ਆਖੋ ਸਾਧਨਾ
ਘਾਹ ਭਾਈ ਤਾਰੂ ਸਿੰਘ ਦੇ ਸਥਾਨ ਤੋਂ ਇਹਨਾਂ ਕੋ ਘਾਹ ਮੈਂ ਨੋਟ ਕਰਨਾ ਤੇ ਇੱਕ ਦਿਨ ਮੈਂ ਪੁੱਛ ਲਿਆ ਬੀਬੀਆਂ ਚਾਰ ਪੰਜ ਖਿਲਾਰ ਕੇ ਮੈਂ ਕਿਹਾ ਭੈਣ ਜੀ ਇਹ ਘਾਹ ਕਿਉਂ ਇੰਨਾ ਕੁ ਪੁੱਟ ਕੇ ਖੜ ਰਹੇ ਹੋ ਮੈਂ ਅੱਗੇ ਵੀ ਵੇਖਿਆ ਤੇ ਵੇਖੋ ਭਾਵਨਾ ਉਥੋਂ ਦੇ ਨੇੜੇ ਪਿੰਡਾਂ ਵਾਲਿਆਂ ਦੀ ਉਹ ਮੈਨੂੰ ਬੀਬੀ ਕੀ ਕਹਿੰਦੀ ਏ ਕਹਿੰਦੀ ਵੀਰ ਜੀ ਸਾਡੇ ਦਾਦੇ ਪੜਦਾਦੇ ਤੋਂ ਇਹ ਚੱਲਿਆ ਆ ਰਿਹਾ ਦਾਦੇ ਪੜਦਾਦੇ ਤੋਂ ਉਹ ਕੀ ਕਹਿੰਦੀ ਜਦੋਂ ਵੀ ਸਾਡਾ ਕੋਈ ਪਸ਼ੂ ਬਿਮਾਰ ਹੋ ਜੇ ਹੁਣ ਤੁਸੀਂ ਪਿੰਡਾਂ ਵਿਚ ਪਸ਼ੂਆਂ ਤੇ ਰੋਜੀ ਹੈ ਆਖੋ ਸਤਨਾਮ ਉਹਨਾਂ ਦੀ ਰੋਜੀ ਆਪਣੇ ਹਿਸਾਬ ਦੀ ਹੈ ਸ਼ਹਿਰੀਆਂ ਦਾ ਆਪਣੇ ਤਰ੍ਹਾਂ ਦੇ ਕੰਮ ਹੈ ਦੁਕਾਨਦਾਰਾਂ ਸ਼ੋਰੂਮ ਉਹਨਾਂ ਲਈ ਉਹੀ ਹੈ ਕਹਿੰਦੀ ਜਦੋਂ ਸਾਡਾ ਪਸ਼ੂ ਬਿਮਾਰ ਹੋ ਜੇ ਅਸੀਂ ਭਾਈ ਤਾਰੂ ਸਿੰਘ ਦੇ ਸਥਾਨ ਤੋਂ ਇੰਨਾ ਕੁ ਘਾਹ ਪੁੱਟ ਕੇ ਉਹਨੂੰ ਜਦੋਂ ਖਵਾ ਦਿੰਦੇ ਆ ਸਾਡੇ ਬਿਮਾਰ ਪਸ਼ੂ ਅਗਲੇ ਦਿਨ ਤੋਂ ਰਾਜੀ ਹੋ ਜਾਂਦੇ ਆਖੋ ਸਤਨਾਮ ਮੈਂ ਦੰਗ ਦਾ ਦੰਗ ਰਹਿ ਗਿਆ ਮੈਂ ਕਿਹਾ ਵੇਖ ਲੋ ਇੱਕ ਭਾਈ ਤਾਰੂ ਸਿੰਘ ਨੇ ਬਾਜਾਂ ਵਾਲੇ ਦੀਆਂ ਖੁਸ਼ੀਆਂ ਲਈਆਂ ਗੁਰੂ ਦੀਆਂ ਖੁਸ਼ੀਆਂ ਲਈਆਂ ਗੁਰੂ ਦੇ ਗੁਰਸਿੱਖਾਂ ਦੀ ਸੇਵਾ ਕਮਾਈ ਹੈ ਅੱਜ ਉਹਨਾਂ ਦੇ ਅਸਥਾਨ ਦੇ ਘਾਹ ਚ ਵੀ ਤਾਕਤ ਹੈ ਕਹਿ ਦਿਓ ਗੱਜ ਕੇ ਸਾਧ ਕੀ ਕਹੋਗੇ ਗੁਰੂ ਝੋਲੀ ਨਾਨਕ ਪ੍ਰੇਮ ਦੀ ਪਹਿਲੀ ਪੌੜੀ ਕਦੀ ਇਹ ਨਾ ਲਿਆਇਆ ਕਰੋ ਕੰਮ ਜਾਇਜ਼ ਹੋਵੇ ਕੋਈ ਨੇਮ ਵਧਾਓ ਅੰਦਰ ਇਹ ਨੀ ਰੱਖਣਾ ਪਤਾ ਨੀ ਝੋਲੀ ਭਰਨੀ ਕਿ ਨਹੀਂ ਦੂਜਾ ਇਹ ਨੀ ਰੱਖਣਾ ਨਹੀਂ 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 ਝੋਲੀ ਭਰੇਗੀ ਨਾ ਇੱਥੇ ਰਹਿਣਾ ਪ੍ਰੇਮ ਦੀ ਪੌੜੀ ਚ ਮੇਰਾ ਗੁਰੂ ਇੰਨਾ ਵੱਡਾ ਝੋਲੀ ਭਰਨੀ ਇੱਕ ਪਾਸੇ ਜਿੱਦਣ ਟੁੱਟ ਪਿਆ ਉਹ ਅੱਗੋਂ ਝੋਲੀਆਂ ਭਰਨ ਵਾਲਾ ਬਣਾ ਸਕਦਾ ਕਹਿ ਦਿਓ ਗੱਜ ਕੇ ਸਤਨਾਮ ਸੰਗਤ ਜੀ ਤਿੰਨ ਪੌੜੀਆਂ ਸਾਂਝੀਆਂ ਕਰਨੀਆਂ ਹੁਣ ਇਹ ਪਹਿਲੀ ਐ ਵੈ ਪ੍ਰੇਮ ਨਾਨਕ ਪ੍ਰੇਮ ਕੀ ਹੈ ਆਹ ਨਾਨਕ ਪ੍ਰੇਮ ਹੈ ਸਾਰੀਆਂ ਬੀਬੀਆਂ ਵੀਰ ਇੱਥੇ ਜੀਆ ਕਰੋ ਕਿ ਗੁਰੂ ਸਾਡਾ ਇੰਨਾ ਵੱਡਾ ਉਹ ਅੱਗੋਂ ਝੋਲੀਆਂ ਭਰਨ ਵਾਲਾ ਬਣਾ ਸਕਦਾ ਹੁਣ ਦਿਲ ਤੇ ਮੇਰਾ ਕਰਦਾ ਸੀ ਬਾਬਾ ਵਿਧੀ ਚੰਦ ਜੀ ਦੀ ਮਿਸਾਲ ਦਿਆਂ ਬਾਬਾ ਭਾਈ ਸ਼ਾਲੋ ਜੀ ਦੀ ਮਿਸਾਲ ਦਿਆਂ ਔਰ ਹੋਰ ਗੁਰਸਿੱਖ ਜਿਨ੍ਹਾਂ ਕੋਲ ਅੱਜ ਵੀ ਚਾਬੀ ਹੈ ਅੱਜ ਵੀ ਝੋਲੀਆਂ ਭਰ ਰਹੇ ਹੈ ਪਰ ਦਾਸ ਚਲੋ ਸੰਕੋਚ ਕਰਦਾ ਕਿ ਅਗਲੀਆਂ ਦੋ ਪੌੜੀਆਂ ਵੀ ਸਾਂਝੀਆਂ ਹੋ ਜਾਣ ਤੇ ਆਓ ਕੋਈ ਵਾਂਝਾ ਨਾ ਰਹੇ ਤੇ ਇੰਜੀ ਟਿਕਾਓ ਬਣਾਈ ਰੱਖਿਓ ਕਿਉਂਕਿ ਕਈ ਵਾਰੀ ਨਾ ਕਿਸੇ ਦਾ ਮਨ ਬਣਦਾ ਕਿ ਮੈਂ ਉੱਠ ਕੇ ਵਾਜੇ ਤੇ ਮਾਇਆ ਰੱਖਾਂ ਤੇ ਉਹ ਸੰਕੋਚ ਕਰ ਲਿਆ ਜਦੋਂ ਆਨੰਦ ਸਾਹਿਬ ਲੱਗੇਗਾ ਨਾ ਉਦੋਂ ਆਪਣੀ ਹਾਜ਼ਰੀ ਕਿ ਇਸ ਤਰ੍ਹਾਂ ਹੀ ਕਿਉਂਕਿ ਟਿਕਾਓ ਜੀ ਸਭ ਕੁਝ ਆ ਬੀਬੀਆਂ ਨੂੰ ਪਤਾ ਜ਼ਿਆਦਾ ਜਦੋਂ ਬੀਬੀ ਤੁਸੀਂ ਖੱਟਾ ਲਾਉਂਦੀਆਂ ਨਾ ਦੁੱਧ ਨੂੰ ਫਿਰ ਕੀ ਕਹਿੰਦੀਆਂ ਜੇ ਬਸ ਇੰਜ ਹੀ ਰੱਖ ਦਿਓ ਇਹਨੂੰ ਤਾਂ ਦਹੀਂ ਜੰਮੇਗਾ ਆਖੋ ਸਤਨਾ ਇਹ ਹਿੱਲੇ ਜੁੱਲੇ ਨਾ ਹੈ ਇਹਨੂੰ ਬਸ ਭਾਂਡੇ ਨੂੰ ਟਿਕਾ ਕੇ ਰੱਖ ਦਿਓ ਤੇ ਟਿਕਾਓ ਦੇ ਵਿੱਚ ਹੀ ਕੋਈ ਕਥਾ ਕੀਰਤਨ ਅੰਦਰ ਜਾਂਦਾ ਕਹਿ ਦਿਓ ਗੱਜ ਕੇ ਸਤਨਾ ਇਹ ਜਿਹੜੇ ਸਰੋਪੇ ਵੀ ਹੈ ਇਹ ਵੀ ਆਨੰਦ ਸਾਹਿਬ ਦੇ ਲਾਗੇ ਤੇ ਕੋਈ ਮਾਇਆ ਦਾ ਕੰਮ ਵੀ ਆਨੰਦ ਸਾਹਿਬ ਦੇ ਲਾਗੇ ਦਾਸ ਦਾ ਦਿਲ ਕਰਦਾ ਨਾਨਕ ਪ੍ਰੇਮ ਸਭ ਤੋਂ ਵੱਡਾ ਜੇ ਉਹਦੀ ਕਦੀ ਪਿੱਠ ਨੀ ਲੱਗਣ ਦਿੰਦਾ ਉਹਨੂੰ ਚਾਬੀਆਂ ਦੇ ਦਿੰਦਾ ਜਿਹਦੇ ਕੋਲ ਨਾਨਕ ਪ੍ਰੇਮ ਹੈ ਸਤਸੰਗ ਜੀ ਉਹਦੀ ਨੌਕਰੀ ਕਰਦਾ ਆਖੋ ਸਤਨਾਮ ਇੱਕ ਵਾਰੀ ਵੀਰ ਪੜੋ ਇੱਕ ਵਾਰੀ ਭੈਣਾ ਫਿਰ ਨਾਨਕ ਪ੍ਰੇਮ ਦੀ ਦੂਜੀ ਪੌੜੀ ਜੇ ਸਮਾਂ ਹੋਇਆ ਫਿਰ ਤੀਜੀ ਤੇ ਇੱਕ ਵਾਰੀ ਸਾਰੇ ਪਿਆਰ ਜਾਓ ਸਾਡੇ ਪਿਤਾ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਕਿੰਨੇ ਵੱਡੇ ਨੇ ਸਾਰੇ ਪੜਿਓ ਜੀ ਰਲ ਕੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਲੱਖ ਖੁਸ਼ੀਆਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਲੱਖ
ਝੋਲੀਆਂ ਕੋ ਭਰਨ ਵਾਲਾ ਬਣਾ ਸਕਦਾ ਕਹਿ ਦਿਓ ਗੱਜ ਕੇ ਸਤਨਾਮ ਦੂਜੀ ਪਹਿਲਾਂ ਮੇਰੀ ਵੀ ਸੋਚ ਇੱਥੇ ਹੁੰਦੀ ਸੀ ਕਿ ਗੁਰੂ ਸਾਹਿਬ ਨੇ ਜਿੱਥੇ ਕੋਈ ਕੌਤਕ ਕੀਤਾ ਕੋਈ ਦੁੱਖ ਕੱਟਿਆ ਕੋਈ ਵੀ ਤੇ ਕਈ ਵਾਰੀ ਸਾਡੀ ਸੋਚ ਹੁੰਦੀ ਹੈ ਉਦੋਂ ਕੀਤਾ ਸੀ ਆਖੋ ਸਾਧਨ ਹਾਂ ਉਦੋਂ ਕੱਟਿਆ ਸੀ ਅੱਜ ਟੱਪਿਓ ਇਹ ਨਾਨਕ ਪ੍ਰੇਮ ਹੈ ਇਹ ਨਾਨਕ ਪ੍ਰੇਮ ਹੈ ਕਦੀ ਇਹ ਨਾ ਭਾਵਨਾ ਰੱਖਿਓ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜਦੋਂ ਸਰੀਰ ਕਰਕੇ ਆਏ ਉਦੋਂ ਰੋਗੀਆਂ ਦੇ ਰੋਗ ਕੱਟੇ ਉਦੋਂ ਦੁਖੀਆਂ ਦੇ ਦੁੱਖ ਕੱਟੇ ਨਹੀਂ ਮੈਂ ਗੁਰੂ ਦੀ ਹਜ਼ੂਰੀ ਚ ਸੱਚਾਈ ਕਹਿ ਰਿਹਾ ਇਹ ਨਾਨਕ ਪ੍ਰੇਮ ਦੀ ਦੂਜੀ ਪੌੜੀ ਜੇ ਇੱਥੇ ਜੀਵਿਆ ਕਰੋ ਅੱਜ ਵੀ ਬੰਗਲਾ ਸਾਹਿਬ ਝੋਲੀਆਂ ਭਰ ਰਹੇ ਆਖੋ ਸਤਨਾਮ ਅੱਜ ਵੀ ਦੁੱਖ ਕੱਟ ਰਹੇ ਅੱਜ ਵੀ ਕਿਰਪਾ ਕਰ ਰਹੇ ਹੁਣ ਦਿੱਲੀ ਤੋਂ ਅੰਬਾਲੇ ਜਾਓ ਤੇ ਤੁਹਾਨੂੰ ਪਤਾ ਇੱਕ ਗੁਰਦੁਆਰਾ ਪੰਜੋਖਰਾ ਸਾਹਿਬ ਸਾਰਿਆਂ ਨੂੰ ਪਤਾ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਆ ਉੱਥੇ ਕੀ ਕੌਤਕ ਹੋਇਆ ਉਹ ਪੰਡਿਤ ਲਾਲ ਚੰਦ ਜੀ ਨੇ ਦਮ ਮਾਰਤਾ ਕਿ ਨਾ ਕ੍ਰਿਸ਼ਨ ਜੀ ਤੋਂ ਵੀ ਵੱਡਾ ਰੱਖਿਆ ਦੁਆਪਰ ਦੇ ਅਵਤਾਰ ਤੋਂ ਗੀਤਾ ਦੇ ਅਰਥ ਆਉਂਦੇ ਆਖੋ ਸਤਨਾਮ ਤੇ ਸਿੱਖਾਂ ਨੇ ਆ ਕੇ ਦੱਸਿਆ ਤੇ ਮਹਾਰਾਜ ਕਹਿੰਦੇ ਲਿਆਓ ਬੁਲਾ ਕੇ ਉਹ ਬੁਲਾ ਕੇ ਲੈ ਆਏ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਕਹਿੰਦੇ ਪੰਡਿਤ ਜੀ ਦੱਸੋ ਕਹਿੰਦੇ ਜੀ ਨਾ ਤੁਸੀਂ ਦੁਆਪਰ ਦੇ ਅਵਤਾਰ ਤੋਂ ਹੀ ਵੱਡਾ ਰੱਖਿਆ ਹਰਕ੍ਰਿਸ਼ਨ ਤੇ ਗੀਤਾ ਦੇ ਅਰਥ ਆਉਂਦੇ ਆਪ ਜੀ ਨੂੰ ਤੇ ਅੱਗੋਂ ਗੁਰੂ ਹਰਕ੍ਰਿਸ਼ਨ ਸਾਹਿਬ ਕਹਿੰਦੇ ਵੀ ਜੇ ਅਸੀਂ ਸੁਣਾ ਦਿੱਤੇ ਤੇ ਤੁਸੀਂ ਕਹਿਣਾ ਹੈ ਗੁਰੂ ਕੁੱਲ ਚੋਂ ਨੇ ਸਿੱਖ ਲਏ ਹੋਣੇ ਆ ਤੁਸੀਂ ਆਪਣੀ ਮਰਜ਼ੀ ਦਾ ਬੰਦਾ ਲੈ ਆਖੋ ਸਤਨਾਮ ਮਰਜ਼ੀ ਮੈਂ ਗੱਲ ਸ਼ੋਰਟ ਕਰਦਾ ਵੀ ਮੇਨ ਗੱਲ ਤੇ ਆਉਣਾ ਹੁਣ ਚਲੋ ਕੋਈ ਆਮ ਬੰਦਾ ਲੱਭ ਲੈਂਦੇ ਫਿਰ ਲੱਭਿਆ ਕੌਣ ਛੱਜੂ ਝੀਵਰ ਜੀ ਲਾਲਾਂ ਵਗ ਰਹੀਆਂ ਗੂੰਗੇ ਵੀ ਨੇ ਜੋ ਕੁਝ ਆਪ ਜੀ ਐ ਤੇ ਪੁਰਾਣੇ ਤਪੀ ਸੀ ਕੋਈ ਆਖੋ ਸਤਨਾਮ ਸਮਾਂ ਬਣ ਗਿਆ ਤੇ ਸਾਡੇ ਸਕੂਲ ਹੈ ਅੰਮ੍ਰਿਤਸਰ ਉਹ ਬੱਚਿਆਂ ਨੇ ਨਾ ਗਿਆਨੀ ਹਰਨਾਮ ਸਿੰਘ ਜੀ ਬੜਾ ਸੋਹਣਾ ਨਕਸ਼ਾ ਖਿੱਚਿਆ ਸੀ ਇਹ ਬਾਲਾ ਪ੍ਰੀਤਮ ਬੈਠੇ ਹੈ ਸੱਜੇ ਹੱਥ ਛੱਜੂ ਝੀਵਰ ਜੀ ਬੈਠੇ ਹੈ ਖੱਬੇ ਹੱਥ ਪੰਡਿਤ ਲਾਲ ਚੰਦ ਜੀ ਬੈਠੇ ਹੈ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਇੰਜ ਹੱਥ ਕਰਦੇ ਪੰਡਿਤ ਜੀ ਸਲੋਕ ਬੋਲੋ ਗੀਤਾ ਦਾ ਸਲੋਕ ਬੋਲੋ ਤੇ ਉਹ ਕਹਿੰਦੇ ਮਹਾਰਾਜ ਮੈਂ ਕੀ ਸਲੋਕ ਬੋਲਾਂ ਐਵੇਂ ਸਾਰੀ ਗਰਾਊਂਡ ਫਿੱਕੀ ਹੋਜੂ ਉਹਦੇ ਕੋਲੋਂ ਨਾ ਬੋਲਿਆ ਜਾਂਦਾ ਵੀ ਗੂੰਗੇ ਵੀ ਨੇ ਬਹਿਰੇ ਵੀ ਨੇ ਕਿੱਥੋਂ ਉਹਨਾਂ ਨੇ ਅਰਥ ਪੰਡਿਤ ਜੀ ਬੇਨਤੀ ਮੰਨੀ ਦੀ ਹੈ ਬੋਲੋ ਹੁਣ ਉਹਨਾਂ ਨੇ ਜਦੋਂ ਬੋਲਿਆ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਆ ਛੜੀ ਰੱਖੀ ਆਖੋ ਸਤਨਾਮ ਤੇ ਪੜੋ ਇਤਿਹਾਸਕਾਰ ਕਹਿੰਦੇ ਛੜੀ ਰੱਖਦਿਆਂ ਹੀ 14 ਪ੍ਰਕਾਰ ਦੀ ਵਿਦਿਆ ਝੋਲੀ ਚ ਪੈ ਗਈ 14 ਪ੍ਰਕਾਰ ਦੀ ਵਿਦਿਆ ਦਿਓ ਜੀ ਜਵਾਬ ਉਹਨਾਂ ਨੇ ਅਰਥ ਸੁਣਾਏ ਉਹ ਪੰਡਿਤ ਲਾਲ ਚੰਦ ਜੀ ਤੰਗ ਰਹਿ ਗਏ ਗੁਰੂ ਹਰਕ੍ਰਿਸ਼ਨ ਸਾਹਿਬ ਕਹਿੰਦੇ ਦੂਜਾ ਸਲੋਕ ਸੁਣਾਓ ਜਿਵੇਂ ਬੰਦਾ ਘਬਰਾ ਨਹੀਂ ਜਾਂਦਾ ਉਹ ਘਬਰਾਹਟ ਚ ਸੁਣਾਇਆ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਕਹਿੰਦੇ ਛੱਜੂ ਝੀਵਰ ਜੀ ਕਰੋ ਅਰਥ ਕਹਿੰਦੇ ਜੀ ਸਲੋਕ ਗਲਤ ਬੋਲਿਆ ਆਖੋ ਸਾਹਿਬ ਹੁਣ ਉਹ
ਸਲੋਕ ਸ਼ੁੱਧ ਕਰਾ ਰਿਹਾ ਦੇਖੋ ਸਲੋਕ
ਪੰਡਿਤ ਜੀ ਇਹ ਕੀ ਕਹਿ ਰਿਹਾ ਕਹਿੰਦੇ ਹਾਂਜੀ ਮੈਂ ਘਬਰਾਹਟ ਦੀ ਗਲਤ ਬੋਲ ਗਿਆ ਆਖੋ ਸਤਨਾਮ ਉਹ ਛੱਜੂ ਜੀ ਵਰਜੀ ਕਹਿੰਦੇ ਸ਼ੁੱਧ ਸਲੋਕ ਇੰਜ ਨਹੀਂ ਇੰਜ ਕਹਿੰਦੇ ਜੀ ਬਿਲਕੁਲ ਠੀਕ ਹੁਣ ਤੀਜਾ ਬੋਲੋ
ਇਤਿਹਾਸ ਹੈ ਕਿ ਉੱਠ ਪਏ ਪੰਡਿਤ ਲਾਲ ਚੰਦ ਜੀ ਸਾਹਮਣੇ ਆ ਕੇ ਫਿਰ ਬਸ ਜਿਹੜਾ ਅਖੀਰਲਾ ਕੰਮ ਕਰ ਲਿਆ ਨਾ ਵੱਡਾ ਕਰਦਾ ਢਹਿ ਪਏ ਮਹਾਰਾਜ ਮੈਨੂੰ ਬਖਸ਼ ਲਓ ਹੁਣ ਮੇਰੀ ਜਿੰਨੀ ਜ਼ਿੰਦਗੀ ਹੈ ਸਿੱਖੀ ਦੇ ਅਸੂਲਾਂ ਦੁਆਰਾ ਅਨੁਸਾਰ ਇਹ ਆਪਣੇ ਚਰਨਾਂ ਚ ਬਤੀਤ ਕਰਾ ਦੇ ਔਰ ਬਹੁਤ ਇਤਿਹਾਸਕਾਰਾਂ ਕਿਹਾ ਫਿਰ ਉਹ ਪੰਡਿਤ ਲਾਲ ਚੰਦ ਉਹ ਵੀ ਸਿੱਖ ਸਜੇ ਤੇ ਚਮਕੌਰ ਦੀ ਗੜੀ ਵਿਚ ਉਹਨਾਂ ਦਾ ਵੀ ਭਾਈ ਲਾਲ ਸਿੰਘ ਦੇ ਨਾਂ ਹੇਠਾਂ ਨਾਂ ਆਉਂਦਾ ਸ਼ਹੀਦੀ ਇਹਨਾਂ ਦਾ ਵੀ ਤੁਸੀਂ ਸੁਣਦੇ ਹੋ ਛੱਜੂ ਝੀਵਰ ਜੀ ਦਾ ਉਹ ਵੀ ਕੈਸੇ ਗੁਰੂ ਦੇ ਬਣੇ ਪੰਜਾਂ ਪਿਆਰਿਆਂ ਚੋਂ ਭਾਈ ਹਿੰਮਤ ਸਿੰਘ ਹੈ ਭਾਈ ਹਿੰਮਤ ਸਿੰਘ ਜੀ ਪੰਜਾਂ ਪਿਆਰਿਆਂ ਚੋਂ ਭਾਈ ਛੱਜੂ ਝੀਵਰ ਦੀ ਕੁੱਲ ਚ ਹੋਏ ਆਖੋ ਸਤਨਾਮ ਕਿਵੇਂ ਲਗਨ ਬਣ ਗਈ ਉਹ ਦਸਵੇਂ ਪਾਤਸ਼ਾਹ ਤੱਕ ਕਿਵੇਂ ਨਾਲ ਲਗਨ ਗਈ ਹੁਣ ਸੰਗਤ ਨਾਲ ਜਿਹੜੀ ਮੈਂ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਤੁਸੀਂ ਇਹ ਕਥਾ ਸੁਣ ਲਈ ਠੀਕ ਹੈ ਜੀ ਇੱਥੇ ਖਾਨਾ ਐ ਨਾ ਬਣਾਇਓ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਛੱਜੂ ਝੀਵਰ ਜੀ ਦੇ ਛੜੀ ਰੱਖੀ ਤੇ ਉਹਨਾਂ ਕੋਲੋਂ ਗੀਤਾ ਦੇ ਅਰਥ ਕਰਾਏ ਛੜੀ ਰੱਖੀ ਤੇ ਕਿਵੇਂ ਉਹਨਾਂ ਦੀ ਪੋਜੀਸ਼ਨ ਸੀ ਤੇ ਕਿੱਥੇ ਬਣਾਤਾ ਉਹਨਾਂ ਨੇ ਕਿ ਪਿੰਗਲ ਪਰਬਤ ਪਾਰ ਪਰੇ ਖਲ ਚਦਰਵ ਕੀਤਾ ਅੰਦਲੇ ਤ੍ਰਿਪਵਨ ਸੂਜਿਆ ਗੁਰ ਭੇਟ ਪੁਨੀਤਾ ਇਹ ਭਾਵਨਾ ਨਾ ਰੱਖਿਓ ਮੇਰੀ ਇਹੋ ਬੇਨਤੀ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਉਦੋਂ ਛੜੀ ਲਾਈ ਉਹਨਾਂ ਨੂੰ ਗੀਤਾ ਦੇ ਅਰਥ ਕਰਾਏ ਇਹ ਭਾਵਨਾ ਰੱਖਿਓ ਅੱਜ ਵੀ ਛੜੀਆਂ ਲਾ ਰਹੇ ਨੇ ਆਖੋ ਸਤਨਾਮ ਅੱਜ ਵੀ ਕਈ ਇੱਥੋਂ ਤੱਕ ਹੁੰਦੇ ਨੇ ਵੀ ਉਦੋਂ ਕੌਤਕ ਹੋਇਆ ਨਹੀਂ ਮੈਂ ਗੁਰੂ ਗ੍ਰੰਥ ਸਾਹਿਬ ਦੀ ਜੂਰੀ ਡੱਟ ਕੇ ਕਹਿੰਦਾ ਨਹੀਂ 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 ਜਿੱਥੇ ਜੋ ਕੌਤਕ ਕੀਤਾ ਤੁਹਾਡੇ ਗੁਰੂ ਸਾਹਿਬ ਇੰਨੇ ਵੱਡੇ ਨੇ ਉਸ ਜਗ੍ਹਾ ਤੇ ਉਹ ਦਾਤਾਂ ਸਦਾ ਸਦਾ ਲਈ ਝੋਲੀ ਚ ਪਾ ਗਏ ਕੋਈ ਵੀ ਜ਼ਿੰਦਗੀ ਦੇ ਵਿੱਚ ਇਸ ਚੀਜ਼ ਤੋਂ ਪਰੇਸ਼ਾਨ ਹੋਏਗਾ ਇੱਥੇ ਭਾਵਨਾ ਨਾਲ ਹਾਜ਼ਰੀ ਭਰੇਗਾ ਉਹ ਰਾਜੀ ਹੋਏਗਾ ਆਖੋ ਸਤਨਾਮ ਸੰਗਤ ਜੀ ਇਹ ਮੈਂ ਗੁਰੂ ਦੀ ਹਜ਼ੂਰੀ ਚ ਬਚਨ ਸੁਣਾ ਰਿਹਾ ਮੇਰੇ ਕੋਲ ਡਰੈਸ ਲੈ ਸਕਦੇ ਉੱਠ ਕੇ ਅੱਜ ਕੱਲ 25-30 ਬੰਦਿਆਂ ਪਿੱਛੇ ਡਿਪਰੈਸ਼ਨ ਹੋਈ ਪਈ ਹਿਸਾਬ ਤਾਂ ਇਹੋ ਜਿਹੇ ਬਣੇ ਪਏ ਘਰਾਂ ਦੇ ਕਲੇਸ਼ ਵਧੇ ਪਏ ਨੇ ਕੁਝ ਮੋਬਾਈਲਾਂ ਤੇ ਗੇਮਾਂ ਇਹੋ ਜਿਹੀਆਂ ਹੋਈਆਂ ਪਈਆਂ ਨੇ ਕੁਝ ਮੋਬਾਈਲ ਇੰਨਾ ਕੁ ਅਸੀਂ ਯੂਜ਼ ਕਰਨ ਲੱਗ ਪਏ ਹਾਂ ਉਹਦੇ ਕਰਕੇ ਕੁਝ ਮੰਨ ਲਓ ਕੋਲ 2 ਲੱਖ ਹੈ ਕਾਰ 7 ਲੱਖ ਦੀ ਲੈ ਲੈਣੀ ਹੈ ਤੇ ਦੇਣਾ 2 ਲੱਖ ਹੈ ਬਾਕੀ ਕਿਸ਼ਤਾਂ ਕਰਾ ਲੈਣੀ ਹੈ ਉਹ ਇਹੋ ਜਿਹੇ ਬੋਝ ਹੌਲੀ ਹੌਲੀ ਪਈ ਜਾਣੇ ਫਲਾਣੀ ਚੀਜ਼ ਵੀ ਲੈ ਲਓ ਕਿਸ਼ਤਾਂ ਤੇ 25-30 ਬੰਦੇ ਮੇਰਾ ਰੋਜ਼ ਦਾ ਕੰਮ ਹੈ ਮੈਂ ਤਾਂ ਕਹਿੰਦਾ ਮੈਂ ਵਿਚਰਦਾ 25-30 ਬੰਦਿਆਂ ਪਿੱਛੇ ਡਿਪਰੈਸ਼ਨ ਇੱਕ ਬੰਦੇ ਨੂੰ ਹੋਈ ਪਈ ਹੈ ਟੈਨਸ਼ਨ ਹੋਈ ਪਈ ਹੈ ਤੇ ਤੁਹਾਨੂੰ ਪਤਾ ਡਿਪਰੈਸ਼ਨ ਵਾਲੇ ਦੀ ਜਿਹੜੀ ਉਹਦੀ ਹਾਲਤ ਹੁੰਦੀ ਹੈ ਨਿਸ਼ਾਨੀਆਂ ਜਲੰਧਰ ਸ਼ਹਿਰ ਜੇ ਲਾਈਵ ਪ੍ਰੋਗਰਾਮ ਜਾ ਰਿਹਾ ਮਿਲਾਪ ਚੌਂਕ ਜੇ ਮਹਿੰਦਰ ਸਿੰਘ ਦਾ ਬੇਟਾ ਜੇ ਕੱਪੜੇ ਦੀ ਦੁਕਾਨ ਜੇ 15 ਨੌਕਰ ਹੱਟੀ ਤੇ ਕੰਮ ਕਰਦੇ 2.5 ਲੱਖ 2 ਲੱਖ ਰੋਜ਼ ਦੀ ਸੇਲ ਹੈ ਜਲੰਧਰ ਵਿੱਚ ਆ ਰੱਬ ਤੋਂ ਡਰ ਕੇ ਰਿਹਾ ਕਰੋ ਡਿਪਰੈਸ਼ਨ ਹੋ ਗਈ ਆਖੋ ਸਾਧਨ ਹਾਂ ਮੇਨ ਜਿਹੜਾ ਬੱਚਾ ਹੱਟੀ ਤੇ ਬਹਿੰਦਾ ਸੀ ਨਾ ਡਿਪਰੈਸ਼ਨ ਹੋ ਗਈ ਉਹ ਗੱਲਾਂ ਹੀ ਹੋਰ ਤਰ੍ਹਾਂ ਦੀ ਮਾਰੀ ਜਾ ਗੱਲਾਂ ਹੀ ਮੈਨੂੰ ਕਹਿਣਾ ਨਹੀਂ ਚਾਹੀਦਾ ਪਰ ਪਿਆਰ ਸੀ ਤੇ ਦਾਸ ਨੂੰ ਘਰ ਜਾਣਾ ਪਿਆ ਘਰ ਗਏ ਉਹਨਾਂ ਦੇ ਜਲੰਧਰ ਮੈਂ ਇੰਜ ਬੈਠਾ ਪਲੰਗ ਤੇ ਉਹਨੂੰ ਕੋਲ ਪਾਇਆ ਮੈਂ ਕਿਵੇਂ ਸੰਗਤ ਜੀ ਉਹ 20 ਮਿੰਟ ਜੋ ਕੁਝ ਬੋਲੀ ਗਿਆ ਤੇ ਸਭ ਪਤਾ ਲੱਗਦਾ ਸੀ ਹੈ ਹੀ ਨਹੀਂ ਆਪਣੀ ਬੁੱਧੀ ਡਿਪਰੈਸ਼ਨ ਚ ਇੱਕ ਗੱਲ ਵਾਰ ਵਾਰ ਕਰੀ ਜਾਣੀ ਇੱਕ ਗੱਲ ਵਾਰ ਵਾਰ ਇਹ ਡਿਪਰੈਸ਼ਨ ਦੇ ਨਿਸ਼ਾਨੀ ਹੈ ਜਿਹਨੂੰ ਡਿਪਰੈਸ਼ਨ ਹੋਵੇ ਅਲੱਗ ਅਲੱਗ ਨਿਸ਼ਾਨੀ ਹੈ ਨਿੱਕੀ ਨਿੱਕੀ ਚੀਜ਼ ਤੋਂ ਡਰ ਲੱਗੀ ਜਾਏਗਾ ਵਹਿਮ ਭਰਮ ਚ ਆਈ ਜਾਣਗੇ ਗੱਲ ਇੱਕ ਬੰਦੇ ਦਾ ਨਾਂ ਵਾਰ ਵਾਰ ਲਈ ਜਾਏਗਾ ਜਾਂ ਮੰਨ ਲਓ ਹੱਥ ਧੋਤੇ ਆ ਸਾਬਣ ਨਾਲ ਕਿਰਿਆ ਕਰਕੇ ਆਇਆ ਧੋਤੇ ਕਿ ਨਹੀਂ ਧੋਤੇ ਫਿਰ ਦੁਬਾਰਾ ਧੋਏਗਾ ਧੋਤੇ ਕਿ ਨਹੀਂ ਦੁਬਾਰਾ ਇਹ ਵਹਿਮ ਜਿਹਨੂੰ ਡਿਪਰੈਸ਼ਨ ਹੈ ਅਲੱਗ ਅਲੱਗ ਨਿਸ਼ਾਨੀ ਹੈ ਔਰ ਡਾਕਟਰਾਂ ਕੋਲ ਇਹ ਨਹੀਂ ਵੀ ਦਵਾਈ ਨਹੀਂ ਲੈਣੀ ਉਹਨਾਂ ਦੀ ਦਵਾਈ ਚ ਨੀਂਦਰ ਹੁੰਦੀ ਹੈ ਉਹ ਸਿਰਫ ਰੈਸਟ ਕਰਾਉਂਦੇ ਨੇ ਵੀ ਕਿਸੇ ਢੰਗ ਨਾਲ ਇਹ ਦਿਮਾਗ ਦੇ ਨਾਲ ਤਲਕ ਯਕੀਨ ਜਾਣਿਓ ਜਦੋਂ ਮੈਂ ਬੱਚੇ ਨੂੰ ਵੇਖਿਆ ਤੇ ਮੈਂ ਕਿਹਾ ਕਿੰਨਾ ਰੱਬ ਤੋਂ ਡਰ ਕੇ ਰਹਿਣਾ ਚਾਹੀਦਾ ਕਿ 15 ਨੌਕਰ ਹੱਟੀ ਤੇ ਕੰਮ ਕਰਦੇ, 2.5-3 ਲੱਖ ਰੋਜ਼ ਦੀ ਸੇਲ ਹੈ ਤੇ ਅੱਜ ਉਹ ਹੱਟੀ ਵੀ ਬੰਦ ਹੋ ਗਈ। 15 ਨੌਕਰਾਂ ਨੂੰ ਵੀ ਕਹਿਤਾ 15 ਦਿਨ ਛੁੱਟੀ ਕਰ ਲੋ, ਵੀ ਜਿਹਨੇ ਮੇਨ ਕੰਟਰੋਲ ਕਰਨਾ ਉਹੀ ਉਹੀ ਤੇ ਮੈਗੀ ਡਿਪਰੈਸ਼ਨ ਹੋ ਗਈ। ਸੰਗਤ ਜੀ ਯਕੀਨ ਜਾਣਿਓ, ਮੈਂ 5 ਮਿੰਟ ਨਾਲ ਸੋਚਦਾ ਰਿਹਾ ਇਹਦੀ ਦਵਾਈ ਕਿੱਥੇ ਹੈ। ਆਖੋ ਸਾਧਨਾ, ਦੁਨਿਆਵੀ ਦਵਾਈ ਤੇ ਡਾਕਟਰਾਂ ਕੋਲ, ਜਿਹੜੀ ਸਾਡੇ ਗੁਰੂ ਘਰ ਵਿੱਚ ਦਰਗਾਹੀ ਦਵਾਈ ਹੈ ਉਹ ਕਿੱਥੇ। ਮੈਂ 5 ਮਿੰਟ ਸੋਚਿਆ ਨਾ, ਇਕਦਮ ਗੁਰੂ ਸਾਹਿਬ ਨੇ ਕਿਰਪਾ ਕੀਤੀ, ਮੇਰਾ ਧਿਆਨ ਚਲਾ ਗਿਆ ਪੰਜੋਖਰਾ ਸਾਹਿਬ। ਆਖੋ ਸਾਧਨਾ, ਮੈਂ ਕਿਹਾ ਮਹਾਰਾਜ ਨੇ ਉੱਥੇ ਵੀ ਛੱਜੂ ਝੀਵਰ ਜੀ ਦੇ ਲਾਈ ਸੀ ਛੜੀ, ਕਿਰਪਾ ਕੀਤੀ ਸੀ, ਅੱਜ ਵੀ ਲਾ ਰਹੇ। ਆਖੋ ਸਾਧਨਾ, ਮੈਂ ਕਿਹਾ ਅੱਜ ਵੀ। ਸੰਗਤ ਜੀ, ਦਾਸ ਨੇ ਪਰਿਵਾਰ ਨੂੰ ਬੇਨਤੀ ਕੀਤੀ, ਮੈਂ ਕਿਹਾ ਜੀ 5 ਪਾਠ ਸੁਖਮਨੀ ਸਾਹਿਬ ਰੋਜ਼ ਦੇ ਘਰ ਸੈਂਚੀ ਲਾ ਲੋ, ਵੰਡ ਕੇ ਕਰ ਲੋ, 5 ਇਕੱਠੇ ਕਰ ਲੋ, ਘਰ ਦੇ ਮੈਂਬਰ ਹੈ ਸੀ 8-10 ਰੋਲ ਦੇ ਕੇ ਕਰ ਲੋ, ਵੀ ਇਹ 5 ਪਾਠ ਸ਼ੁਰੂ ਕਰ ਦਿਓ, ਜਲ ਕੋਲ ਰੱਖ ਲੋ, ਇਹਨੂੰ ਜਲ ਪਿਆਇਆ ਕਰੋ। ਤੇ ਦਾਸ ਨੇ ਕਿਹਾ, ਮੈਂ ਕਿਹਾ ਪੰਜੋਖਰਾ ਸਾਹਿਬ ਹਾਜ਼ਰੀ ਲਾ ਕੇ ਆਓ ਬਾਲਾ ਪ੍ਰੀਤਮ ਦੇ ਦਰ ਤੇ, ਰੋ ਕੇ ਜਾਓ ਤਰਲਾ ਪਾ ਕੇ। ਉਹ ਅੱਜ ਵੀ ਕਿਰਪਾ ਕਰ ਰਹੇ ਤੇ ਮਰਿਆਦਾ ਸਮਝਾਤੀ ਪ੍ਰੇਮ ਦੀ। ਮੈਂ ਕਿਹਾ ਕਾਰਜ ਜੋੜਾ ਨਹੀਂ ਪਾਉਣਾ, ਕਿਉਂਕਿ ਜਲੰਧਰੋਂ ਕਾਰਜ ਜਾਣਾ 3-3.5 ਘੰਟੇ ਲੱਗਣਗੇ। ਮੈਂ ਕਿਹਾ ਜੋੜਾ ਨਹੀਂ ਪਾਣਾ ਤੇ ਕੋਈ ਕਾਰਜ ਮੋਬਾਈਲ ਨਹੀਂ। ਕਈ ਵਾਰੀ ਸਾਡੀ ਝੋਲੀ ਤਾਂ ਨਹੀਂ ਭਰਦੀ, ਸਾਡੇ ਕੋਲ ਵਿਧੀ ਨਹੀਂ ਹੁੰਦੀ, ਪ੍ਰੇਮ ਨਹੀਂ ਹੁੰਦਾ। ਹੁਣ ਜਾ ਗੁਰਦੁਆਰੇ ਰਹੇ ਹਾਂ ਤੇ ਸਾਰਾ ਰਾਹ ਮੋਬਾਈਲ ਨਹੀਂ ਛੱਡਦੇ। ਆਖੋ ਸਤਨਾਮ, ਉੱਥੇ ਗੁਰੂ ਸਾਨੂੰ ਕੀ ਉਡੀਕੇਗਾ? ਜਾਂ ਹਜ਼ੂਰ ਸਾਹਿਬ ਰਹੇ ਹਾਂ ਜਾਂ ਪਟਨਾ ਸਾਹਿਬ, ਜਦੋਂ ਜਾਓ ਫਿਰ ਦੂਜੀਆਂ ਚੀਜ਼ਾਂ ਦਾ ਸੰਕੋਚ ਕਰ ਲਿਆ ਕਰੋ। ਆਖੋ ਸਤਨਾਮ, ਉਦੋਂ ਗੁਰੂ ਗੁਰੂ ਗੁਰ ਕਰਮ ਅਨਮੋਰ, ਗੁਰੂ ਬਿਨਾਂ ਮੈਂ ਨਹੀਂ ਹੋ। ਦਾਸ ਨੇ ਕਿਹਾ ਕਾਰਜ ਜੋੜਾ ਨਹੀਂ ਪਾਉਣਾ, ਦੂਜਾ ਕੋਈ ਮੋਬਾਈਲ ਅਟੈਂਡ ਨਹੀਂ ਕਰਨਾ, ਕੋਈ ਵਟਸਐਪ ਨਹੀਂ ਖੋਲਣਾ, ਕੋਈ ਫੇਸਬੁੱਕ ਨਹੀਂ ਖੋਲਣੀ। ਤੇ ਮੈਂ ਕਿਹਾ ਜਲੰਧਰ ਤੋਂ ਅੰਬਾਲੇ ਤੱਕ ਕਾਰ ਵਿੱਚ ਇਹੀ ਜਪੀ ਜਾਣਾ 4 ਵਾਰੀ ਵਾਹਿਗੁਰੂ, ਤੇ ਫਿਰ ਬੋਲਣਾ। ਸਾਰੇ ਬੋਲਿਓ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ। ਮੈਂ ਕਿਹਾ ਫਿਰ 4 ਵਾਰੀ ਵਾਹਿਗੁਰੂ, ਫਿਰ ਸ੍ਰੀ ਹਰਿ ਕ੍ਰਿਸ਼ਨ ਜਿਸ ਡਿੱਠੇ। ਉਧਰ ਮੈਂ ਕਿਹਾ ਪੰਜੋਖਰਾ ਸਾਹਿਬ ਪਹੁੰਚ ਗਏ, 1 ਪਾਠ ਸੁਮਨੀ ਸਾਹਿਬ ਹਾਜ਼ਰੀ ਲਾਉਣੀ, ਇਹਨੂੰ ਇਸ਼ਨਾਨ ਕਰਾਉਣਾ, ਬੱਚੇ ਨੂੰ ਨਾਲ ਖੜਨਾ, ਫਿਰ ਦੇਗ ਲੈ ਕੇ ਕੜਾ ਪ੍ਰਸ਼ਾਦ ਦੀ ਅੰਦਰ ਅਰਦਾਸ ਕਰਨੀ ਪੰਜੋਖਰਾ ਸਾਹਿਬ ਕਿ ਬਾਲਾ ਪ੍ਰੀਤਮ ਜੀ ਮੇਨ ਹੱਟੀ ਤੇ ਬਹਿਣ ਵਾਲਾ ਤੇ ਕਿਰਪਾ ਕਰੋ, ਜਿਵੇਂ ਉੱਥੇ ਛੜੀ ਲਾਈ ਸੀ ਅੱਜ ਵੀ ਕਿਰਪਾ ਕਰ ਦਿਓ। ਆਖੋ ਸਤਨਾਮ, ਤੇ ਮੈਂ ਕਿਹਾ 5 ਹਫ਼ਤੇ ਹਾਜ਼ਰੀ ਲਾਉਣੀ ਹੈ, ਹਾਜ਼ਰੀ ਲਾ ਕੇ ਵਾਪਸ ਆ ਜਾਓ, ਅਗਲੇ ਐਤਵਾਰ ਜਿਹੜਾ ਦਿਨ ਵੀ ਰੱਖੋਗੇ ਫਿਰ ਹਾਜ਼ਰੀ, ਤੇ ਘਰ 5 ਸੁਮਨੀ ਸਾਹਿਬ ਚੱਲਦੇ ਰਹਿਣ। ਇਹ ਮੇਰੇ ਕੋਲ ਐਡਰੈਸ ਲੈ ਸਕਦੇ ਹੋ, ਕੁਝ ਦੇਰ ਦਾ ਮੈਂ ਦੇਤਾ, ਮਿਲਾਪ ਚੌਂਕ, ਭੁਪਿੰਦਰ ਸਿੰਘ ਦਾ ਬੇਟਾ। ਯਕੀਨ ਜਾਣਿਓ, ਤੀਜੀ ਅਰਦਾਸ ਸੀ ਤੀਜੀ, ਇਹ ਬਿਮਾਰੀ 2-2 ਸਾਲ ਨਹੀਂ ਜਾਂਦੀ, ਕਈਆਂ ਦੇ 10-10 ਸਾਲ ਨਹੀਂ ਜਾਂਦੀ, ਡਿਪਰੈਸ਼ਨ 5-5 ਸਾਲ ਨਹੀਂ ਜਾਂਦੀ। ਤੀਜੀ ਅਰਦਾਸ ਸੀ ਤੀਜੀ ਅਰਦਾਸ, ਦੁਕਾਨ ਵੀ ਖੁੱਲ ਗਈ, ਨੌਕਰ ਵੀ ਆ ਗਏ, ਵਟਕਾਂ ਵੀ ਸ਼ੁਰੂ ਹੋ ਗਈਆਂ। ਉਹ ਬੱਚਾ ਐ ਡੱਟ ਕੇ ਪੂਰੀ ਸਾਵਧਾਨੀ ਨਾਲ ਗੱਦੀ ਵੀ ਸਭ ਕੁਝ ਸੰਭਾਲਣ ਲੱਗ ਪਿਆ, ਮੇਰੀਆਂ ਅੱਖਾਂ ਚੋਂ ਅਥਰੂ ਨਾ ਰੁਕਣ। ਮੈਂ ਕਿਹਾ ਕੌਣ ਕਹਿੰਦੇ ਬਾਲਾ ਪ੍ਰੀਤਮ ਜੀ ਨੇ ਉਦੋਂ ਛੜੀਆਂ ਲਾਈਆਂ ਨੇ? ਮੈਂ ਕਿਹਾ ਅੱਜ ਵੀ ਛੜੀਆਂ ਲਾ ਕੇ ਝੋਲੀਆਂ ਭਰ ਰਹੇ, ਅੱਜ ਵੀ ਇਹ ਨਾਨਕ ਪ੍ਰੇਮ ਦੀ ਦੂਜੀ ਪੌੜੀ। ਮੈਂ ਗੁਰੂ ਦੀ ਹਜ਼ੂਰੀ ਚ ਕਹਿ ਰਿਹਾ, ਉਹਦੀ ਕਿਰਪਾ ਨਾਲ ਪਰਚਾ ਨਾ ਪਵੇ, ਕੋਈ ਤੁਹਾਡੇ ਚੋਂ ਉਪਰਾਲਾ ਕਰੇ ਬੰਗਲਾ ਸਾਹਿਬ ਦੇ ਬਾਹਰ ਖਲੋ ਜਾਓ, ਡੈਰੀ ਪੈਨ ਲੈ ਲਓ, ਜਿਹੜਾ ਬਾਹਰ ਨਿਕਲਦਾ ਨਾ ਉਹਨੂੰ ਇੰਨਾ ਹੀ ਪੁੱਛ ਲਓ ਤੇਰੇ ਨਾਲ ਕੀ ਕੌਤਕ ਹੋਇਆ। ਮੈਂ ਕਹਿੰਦਾ ਰੋਜ਼ ਦੀਆਂ ਕਈ ਕਿਤਾਬਾਂ ਛਪ ਜਾਣਗੀਆਂ, ਅੱਜ ਵੀ ਗੁਰੂ ਵਰਤ ਰਿਹਾ, ਕਹਿ ਦਿਓ ਗੱਜ ਕੇ ਸਾਧਨਾ ਅੱਜ ਵੀ ਵਰਤ ਰਿਹਾ। ਇੱਕ ਦਿਨ ਨਾ ਗਿਆਨੀ ਜੀ ਬੰਗਲਾ ਸਾਹਿਬ ਹਾਜ਼ਰੀ ਸੀ ਸਾਡੀ ਕੀਰਤਨ ਦੀ, ਤੇ ਹਾਜ਼ਰੀ ਤੋਂ ਬਾਅਦ ਕਿਸੇ ਦੇ ਘਰ ਪ੍ਰਸ਼ਾਦਾ ਸੀ ਕਿਸੇ ਦੇ ਘਰ, ਉਹਨਾਂ ਗੱਡੀ ਭੇਜੀ, ਅਸੀਂ ਆਪਣੀ ਗੱਡੀ ਭੇਜਦੇ ਹਾਂ ਤੁਸੀਂ ਉਹਦੇ ਤੇ ਆ ਜਾਣਾ 7 ਵਜੇ। ਉਹ ਜਦੋਂ ਬੰਗਲਾ ਸਾਹਿਬ ਤੋਂ ਹਾਜ਼ਰੀ ਨਿਕਲੇ ਨਾ ਜੀ ਲਾ ਕੇ, ਉਹਨਾਂ ਦਾ ਡਰਾਈਵਰ ਬੈਠਾ ਗੱਡੀ, ਗੱਡੀ ਖੜੀ ਹੈ, ਮੈਂ ਡਰਾਈਵਰ ਸੀਟ ਦੇ ਨਾਲ ਬਹਿ ਗਿਆ, ਜਥਾ ਬਹਿ ਰਿਹਾ, ਇੱਕ ਗੱਡੀ ਆ ਗਿਆਨੀ ਹਰਨਾਮ ਸਿੰਘ ਜੀ ਦਾ ਚੇਲਾ ਆ ਕਵਰੀ ਕਵਲਜੀਤ ਸਿੰਘ ਆ ਮਗਰ ਬੈਠਾ, ਇੱਕ ਗੱਡੀ ਇਹਦੀ ਸੀ ਦਿੱਲੀ ਨਾਲ ਹੁੰਦੀ ਹੈ, ਤੇ ਕੁਝ ਜਥਾ ਉਹਦੇ ਚ ਬਹਿ ਰਿਹਾ, ਕੁਝ ਉਹ ਜਿਹੜੀ ਉਹਨਾਂ ਭੇਜੀ ਉਹਦੇ ਚ ਬਹਿ ਰਿਹਾ। ਉਹ ਜਿਹੜਾ ਡਰਾਈਵਰ ਬੈਠਾ ਨਾ, ਜਿਵੇਂ ਪਿਓ ਦੇ ਚਰਨਾਂ ਚ ਬਹਿ ਕੇ ਸੁਣਾ ਰਿਹਾ ਤੁਹਾਨੂੰ ਉਹਦੀ ਕਿਰਪਾ ਨਾਲ, ਉਹਦਾ ਡਰਾਈਵਰ ਬੈਠਾ ਜੀ, ਉਹਨੇ ਬੜਾ ਸੋਹਣਾ ਰੁਮਾਲ ਬੰਨਿਆ ਹੋਇਆ, ਜਿਵੇਂ ਬੰਨੇ ਨਾ ਤੁਸੀਂ ਰੁਮਾਲ ਐ ਹਿੰਦੂ ਵੀਰ ਸੀ ਹਿੰਦੂ ਵੀਰ ਸੀ ਤੇ ਉਮਰ ਵੀ ਉਹਦੀ 40-42 ਸਾਲ ਬੜਾ ਸੋਹਣਾ ਜੀ ਉਹਨੇ ਰੁਮਾਲ ਬੰਨ ਕੇ ਸਿਰ ਕੱਜਿਆ ਹੋਇਆ ਗੁਰੂ ਦੀ ਧੂਰੀ ਤੇ ਕੱਜਦਾ ਕਾਰਜ ਤੇ ਕਈ ਫਿਰ ਨੰਗੇ ਸਿਰ ਬੈਠੇ ਹੁੰਦੇ ਆ ਸਾਰਾ ਸਿਰ ਕੱਜਿਆ ਹੋਇਆ ਮੈਂ ਨਾ ਉਹਦੇ ਵੱਲ ਵੇਖ ਕੇ ਕਿਹਾ ਉਹ ਡਰਾਈਵਰ ਅਜੇ ਮੁੰਡੇ ਮੁੰਡੇ ਬਹਿਣ ਡੇ ਮੈਂ ਕਿਹਾ ਯਾਰ ਬੜੀ ਮਰਿਆਦਾ ਚ ਤੂੰ ਆਖੋ ਸਾਧਨਾ ਬੜੀ ਮਰਿਆਦਾ ਚ ਤੂੰ ਬੜਾ ਐ ਸਿਰ ਕੱਜਿਆ ਹੋਇਆ ਜੀ ਉਹਦੇ ਮੂੰਹ ਚੋਂ ਨਿਕਲਿਆ ਡੇਢ ਮਿੰਟ ਵਿੱਚ ਕਹਿੰਦੇ ਭਾਈ ਸਾਹਿਬ ਜੀ ਮੈਨੇ ਵੀ ਜੋ ਕੁਝ ਪਾਇਆ ਹੈ ਇਹ ਬੰਗਲਾ ਸਾਹਿਬ ਵਾਲੇ ਕੇ ਚਰਨੋਂ ਮੈਂ ਪਾਇਆ ਹੈ ਹਿੰਦੂ ਵੀ ਮੈਂ ਕਿਹਾ ਕੀ ਮਤਲਬ ਕਹਿੰਦਾ ਮੇਰਾ 14 ਸਾਲ ਦਾ ਬੱਚਾ ਉਹ ਡਰਾਈਵਰ ਹਿੰਦੂ ਦੇਖੋ ਮੈਂ ਉਹ ਦਿਨ ਪੌੜੀ ਚੜਿਆ ਮੈਂ ਤਾਂ ਤੁਹਾਡੇ ਕੇ ਥਾਨ ਖੋਲ ਰਿਹਾ ਉਹ ਹਿੰਦੂ ਵੀਰ ਡਰਾਈਵਰ ਕਹਿੰਦਾ ਮੇਰਾ 14 ਸਾਲ ਦਾ ਬੱਚਾ ਦਿੱਲੀ ਦੇ ਸਾਰੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਦੇਖੋ ਜਿਹੜੀ ਉਹਨੇ ਬੋਲੀ ਬੋਲੀ ਉਸ ਵੇਲੇ ਮੈਨੂੰ ਕਹਿੰਦਾ ਗੰਗਾ ਰਾਮ ਵਾਲਿਆਂ ਵੀ ਆਖੋ ਸਾਧਨਾ ਉਹਨਾਂ ਵੀ ਜਵਾਬ ਦੇ ਦਿੱਤਾ ਬਈ ਇਹ ਇਲਾਜ ਨਹੀਂ ਹੋ ਸਕਦਾ ਕਹਿੰਦੇ ਮੈਨੂੰ ਕਿਸੇ ਗੁਰਸਿੱਖ ਨੇ ਭੇਜ ਦਿੱਤਾ ਜਦੋਂ ਸਾਰੇ ਬੂਹੇ ਬੰਦ ਹੋ ਜਾਣ ਤੇ ਬੰਗਲਾ ਸਾਹਿਬ ਵਾਲੇ ਦੇ ਬੂਹੇ ਤੇ ਚਲਾ ਜਾ ਉਹਦੇ ਦਰ ਤੇ ਢਹਿ ਪੈ ਕਹਿ ਦਿਓ ਗੱਜ ਕੇ ਸਤਨਾਮ ਉਹਦੇ ਦਰ ਤੇ ਢਹਿ ਪੈ ਕਹਿੰਦੇ ਮੈਨੂੰ ਆਂਦਾ ਕੁਝ ਨਹੀਂ ਸੀ ਕਹਿੰਦੇ ਮੈਂ ਬੱਚੇ ਨੂੰ ਬੰਗਲਾ ਸਾਹਿਬ ਲੈ ਆ ਤੇ ਘੰਟਾ ਕੁ ਵਾਹਿਗੁਰੂ ਵਾਹਿਗੁਰੂ ਜਪ ਕੇ ਬੱਚੇ ਨੂੰ ਇਸ਼ਨਾਨ ਕਰਾਇਆ ਕੜਾ ਪ੍ਰਸ਼ਾਦੀ ਦੇਖ ਲਈਏ ਅੰਦਰ ਭੋਲੇ ਪਾ ਅਰਦਾਸ ਕਰਾਈਏ ਕਿ ਬੰਗਲਾ ਸਾਹਿਬ ਵਾਲਿਆ ਦਿੱਲੀ ਦੇ ਸਾਰੇ ਡਾਕਟਰ ਜਵਾਬ ਦੇ ਗਏ ਨੇ ਤੂੰ ਨਾ ਦਈ ਆਖੋ ਸਤਨਾਮ ਤੂੰ ਨਾ ਦਈ ਤੂੰ ਕਿਰਪਾ ਕਰੀ ਕਹਿੰਦੇ ਉਹ ਮੇਰਾ ਬੱਚਾ ਚੰਦ ਦਿਨਾਂ ਦੇ ਵਿੱਚ ਉਸੇ ਦਿਨ ਤੋਂ ਹੀ ਫਰਕ ਪੈਣਾ ਸ਼ੁਰੂ ਹੋ ਗਿਆ ਤੇ ਕਹਿੰਦੇ ਚੰਦ ਦਿਨਾਂ ਚ ਉਹ ਮੇਰਾ ਬੱਚਾ ਰਾਜੀ ਬਾਜੀ ਅੱਜ 18-20 ਸਾਲ ਦਾ ਕਹਿੰਦੇ ਉਸ ਦਿਨ ਤੋਂ ਮੈਂ ਵੀ ਬੰਗਲਾ ਸਾਹਿਬ ਵਾਲੇ ਅੱਗੇ ਮਨ ਵੇਚ ਦਿੱਤਾ ਕਹਿੰਦੇ ਪਹਿਲੇ ਮੈਂ ਪਾਨ ਵੀ ਖਾਂਦਾ ਉਹਨੇ ਜਿਹੜੀ ਗੱਲ ਕਹੀ ਕਹਿੰਦੇ ਮੈਂ ਪਹਿਲੇ ਪਾਨ ਵੀ ਖਾਂਦਾ ਸਾਂ ਉਹ ਵੀ ਛੱਡਤਾ ਸਿਗਰਟ ਵੀ ਪੀਣਾ ਸਾਂ ਉਹ ਵੀ ਛੱਡਤੀ ਬੀੜੀ ਵੀ ਪੀਣਾ ਸਾਂ ਉਹ ਵੀ ਛੱਡਤੀ ਮਾਸ ਵੀ ਖਾਣਾ ਸਾਂ ਉਹ ਵੀ ਛੱਡਤੀ ਸ਼ਰਾਬ ਵੀ ਪੀਣਾ ਸਾਂ ਉਹ ਵੀ ਛੱਡਤੀ ਕਿ ਜਿਸ ਗੁਰੂ ਨੇ ਮੇਰੇ ਬੱਚੇ ਦੀ ਜਾਨ ਬਚਾਈ ਹੈ ਜਿਹੜੀਆਂ ਚੀਜ਼ਾਂ ਮੈਂ ਛੱਡ ਸਕਦਾ ਉਹ ਤੇ ਛੱਡ ਕੇ ਭੇਟਾ ਦਿਆਂ ਕਿ ਜਕਾਰਾ ਬੁਲਾਓ ਗੱਜ ਕੇ ਜਦੋਂ ਉਹਨੇ ਦੇਖੋ ਕੁਦਰਤੀ ਪਿੱਤ ਬਣਦੀ ਮੁੰਡੇ ਚੜ੍ਹਦੇ ਪਏ ਸਾਜ ਰੱਖਦੇ ਪਏ ਹੈ ਉਹ ਮੈਨੂੰ ਇੰਨੀ ਮਤਲਬ ਨਾ ਮੌਜ ਵਿੱਚ ਆਪਣੀ ਗੱਲ ਸੁਣਾ ਰਿਹਾ ਕਿ ਜਿਹਦੇ ਤੋਂ ਸਾਫ ਪਤਾ ਲੱਗਦਾ ਸੀ ਕਿ ਇੱਕ ਅੱਖਰ ਝੂਠ ਨਹੀਂ ਬੋਲ ਰਿਹਾ ਵਾਕੇ ਨੂੰ ਕੁਝ ਮਿਲਿਆ ਆਖੋ ਸਤਨਾਮ ਹੁਣ ਇਹ ਚੀਜ਼ ਆਜੂਗੀ ਕਿਤਾਬਾਂ ਚ ਇਹ ਚੀਜ਼ ਉਂਝ ਉਹਦੇ ਅੰਦਰ ਜਾਂ ਉਹਨੇ ਜਿਹਨੂੰ ਦੱਸੀ ਉਹਦੇ ਅੰਦਰ ਜਾਂ ਅਸੀਂ ਹੁਣ ਸਟੇਜ ਤੇ ਬੋਲਿਆ ਤੇ ਤੁਹਾਡੇ ਤੱਕ ਪਹੁੰਚ ਮਤਲਬ ਕਿ ਇਹ ਭਾਵਨਾ ਨਾ ਰੱਖੋ ਕਿ ਗੁਰੂ ਸਾਹਿਬ ਉਦੋਂ ਆਏ ਤੇ ਕੋੜੀਆਂ ਦੇ ਕੋੜ ਕੱਟੇ ਗੁਰੂ ਸਾਹਿਬ ਉਦੋਂ ਆਏ ਤੇ ਰੋਗੀਆਂ ਦੇ ਰੋਗ ਕੱਟੇ ਇਹ ਦੂਜਾ ਨਾਨਕ ਪ੍ਰੇਮ ਦੀ ਪੌੜੀ ਕਿ ਤੁਹਾਡੇ ਸਤਿਗੁਰੂ ਇੰਨੇ ਵੱਡੇ ਨੇ ਜਿੱਥੇ ਕੋਈ ਕੌਤਕ ਕੀਤਾ ਰਹਿੰਦੀ ਦੁਨੀਆਂ ਤੱਕ ਉੱਥੋਂ ਝੋਲੀਆਂ ਭਰਦੀਆਂ ਰਹਿਣਗੀਆਂ ਰਹਿੰਦੀ ਦੁਨੀਆਂ ਤੱਕ ਗੱਜ ਕੇ ਕਹਿ ਦਿਓ ਸਤਨਾਮ ਇਸ ਕਰਕੇ ਸਾਰੀ ਸੰਗਤ ਨਾਨਕ ਪ੍ਰੇਮ ਕੀ ਹੈ ਨਾਨਕ ਪ੍ਰੇਮ ਇਹ ਹੈ ਇਹ ਨਾ ਆ ਰੱਖਿਓ ਉਹ ਝੋਲੀਆਂ ਭਰਨ ਵਾਲਾ ਬਣਾ ਸਕਦਾ ਨਾਨਕ ਪ੍ਰੇਮ ਕੀ ਹੈ ਜਿੱਥੇ ਸਾਡੇ ਜਥੇ ਦੀ ਇੱਕ ਬੱਚੀ ਹੈ ਜੀ ਗਿਆਨੀ ਰਾਮ ਸਿੰਘ ਜੀ ਪਰਮਜੀਤ ਕੌਰ ਤੁਸੀਂ ਜਾਣਦੇ ਹੋ ਉਹਨੇ ਹੁਣ ਨਵਾਂ ਚੈਨਲ ਸ਼ੁਰੂ ਕੀਤਾ ਤੇਰੇ ਕਦਮ ਸਲਾਹ ਇਹਦੇ ਤੇ ਯੂਟਿਊਬ ਤੇ ਉਹਦੇ ਚੋਂ ਲਿਆ ਰਹੀ ਹੈ ਜਿੱਥੇ ਜਿੱਥੇ ਕਦਮ ਪਏ ਨਾ ਗੁਰੂ ਦੇ ਚਰਨ ਪਏ ਆ ਉੱਥੇ ਕੀ ਕੌਤਕ ਹੋਇਆ ਇਹ ਬੜਾ ਲੋੜ ਹੈ ਪੰਥ ਨੂੰ ਕਿ ਸਾਡੇ ਤੇ ਖਜ਼ਾਨੇ ਭਰੇ ਪਏ ਆ ਸਿਰਫ ਐਡਰੈਸ ਪਹੁੰਚਾਉਣ ਦੀ ਲੋੜ ਹੈ ਆ ਸਰੀਰ ਦੀ ਚਮੜੀ ਦਾ ਕੋਈ ਰੋਗ ਹੋ ਜੇ ਆ ਚਮੜੀ ਦਾ ਇਹਦੀ ਬਖਸ਼ਿਸ਼ ਕਿੱਥੇ ਤਰਨ ਤਾਰਨ ਆਖੋ ਸਾਧਨਾ ਗੁਰੂ ਅਰਜਨ ਸਾਹਿਬ ਜੀ ਨੇ ਭਜਨ ਕੀਤਾ ਕਿਸੇ ਨੂੰ ਧਰਤੀ ਤੇ ਚਮੜੀ ਦਾ ਰੋਗ ਹੋ ਜਾਏਗਾ ਸੁਖਮਨੀ ਸਾਹਿਬ ਦਾ ਓਟ ਆਸਰਾ ਲਵੇ ਇੱਥੇ 5 ਇਸ਼ਨਾਨ ਉਹਦੇ ਚਮੜੀ ਦੇ ਰੋਗ ਆਖੋ ਸਤਨਾ ਮੇਰਾ ਆਪਣਾ ਕਾਰੀਗਰ ਕਾਪੀਆਂ ਦਾ ਕੰਮ ਮੇਰਾ ਉਦੋਂ ਹੁਣ ਰੈਡੀਮੇਡ ਦਾ ਆਪਣਾ ਮੇਰਾ ਕਾਰੀਗਰ ਹਿੰਦੂ ਵੀਰ ਤੇ ਇਹ ਗੱਲ ਨੂੰ ਮੈਂ ਲੰਬਾ ਨਹੀਂ ਕਰਨਾ ਕਿਉਂਕਿ ਮੇਨ ਗੱਲ ਨਾ ਰਹਿ ਜੇ ਔਰ ਦੋਵੇਂ ਬਾਹਾਂ ਜਮਾਂਦਰੂ ਮੌਕਿਆਂ ਨਾਲ ਭਰੀਆਂ ਤੇ ਮੈਂ ਅੱਖਾਂ ਨਾਲ ਵੇਖੀਆਂ ਅਨਪੜ੍ਹ ਪੜ੍ਹਿਆ ਵੀ ਨਹੀਂ ਵੇਖੋ ਮੈਂ ਤੇ ਹੈਰਾਨ ਹੁੰਦਾ ਵੀ ਗੁਰੂ ਇੰਨਾ ਦਿਆਲੂ ਕੱਲਾ ਸਿੱਖ ਦੀ ਝੋਲੀ ਨਹੀਂ ਭਰਦਾ, ਜਿਹੜੀ ਕੌਮ ਦਾ ਮਰਜ਼ੀ ਆ ਜਾਏ ਝੋਲੀਆਂ ਸਭ ਦੀਆਂ ਭਰ ਦੇਣ। ਫਿਰ ਉਹ ਪੜੇ ਦੀਆਂ ਤੇ ਭਰਦੇ, ਅਨਪੜ੍ਹ ਦੀਆਂ ਵੀ ਭਰਦੇ। ਕੈਸਾ ਗੁਰੂ! ਅੱਜ ਇੱਥੋਂ ਆਹ ਚੀਜ਼ ਲੈ ਕੇ ਜਾਣੀ, ਮਨ ਕਿਉਂ ਬੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ। ਅੱਜ ਇਹ ਦਾਤ ਲੈ ਕੇ ਜਾਣੀ ਕਿ ਮਨਾ ਕਿਉਂ ਬੈਰਾਗ ਕਰਦਾ, ਜਿਹਦੇ ਚਰਨ ਫੜੇ ਨੇ ਉਹ ਪੂਰਾ ਕਹਿ ਦਿਓ ਗੱਜ ਕੇ ਸਤਨਾ। ਇਹ ਜਿੰਨੀਆਂ ਭੈਣਾਂ ਬੈਠੀਆਂ ਜੇ, ਜਿੰਨੇ ਵੀਰ ਬੈਠੇ ਜੇ ਗੁਰੂ ਦੇ ਪਿਆਰ ਵਿੱਚ, ਹੁਣ ਜੇ ਮੈਂ ਤੁਹਾਡੇ ਚਰਨਾਂ ਵੱਲ ਵੇਖਾਂ, ਇਹਦੇ ਨਾਲ ਦੀ ਰੀਸ ਨਹੀਂ ਕਿ ਪਤਾ ਨਹੀਂ ਤੁਸੀਂ 9 ਕਿ 10 ਵਜੇ ਦੇ ਬੈਠੇ ਹੋ, ਆਖੋ ਸਤਨਾਮ, ਕਿੰਨੇ ਲੰਮੇ ਸਮੇਂ ਤੋਂ ਬੈਠੇ ਹੋ, ਹੈ ਜੀ। ਤੇ ਫਿਰ ਜਿਵੇਂ ਗਿਆਨੀ ਹਰਨਾਮ ਸਿੰਘ ਨੇ ਕਿਹਾ ਕਿ ਹੁਣ ਜਦੋਂ ਹਾਲ ਚ ਇੰਨੀ ਸੰਗਤ ਬਹਿ ਜਾਏ ਤੇ ਗਰਮੀ ਵੀ ਲੱਗਦੀ, ਆਖੋ ਸਤਨਾਮ। ਪਰ ਤੁਸੀਂ ਗਰਮੀ ਵੀ ਭੁੱਲ ਗਏ, ਉਹ ਵੀ ਭੁੱਲੇ ਪਏ ਹੋ। ਤੇ ਤੀਜਾ, ਬੰਦੇ ਨੂੰ ਭੁੱਖ ਬੜਾ ਕਰਦੀ ਹੈ, ਉਠਾਉਂਦੀ, ਤੁਸੀਂ ਭੁੱਖ ਵੀ ਭੁੱਲ ਗਏ, ਕਹਿ ਦਿਓ ਗੱਜ ਕੇ ਸਤਨਾਮ। ਹੁਣ ਸੰਗਤ ਨੂੰ ਬੇਨਤੀ ਹੈ ਕਿਸੇ ਚੀਜ਼ ਦਾ ਐਂਡ ਨਾ ਨਿਕਲੇ ਤੇ ਆਨੰਦ ਨਹੀਂ ਆਉਂਦਾ, ਐਂਡ ਨਾ ਨਿਕਲੇ ਤੇ 5 ਮਿੰਟ ਹੋਰ ਬੈਠੋਗੇ ਤਾਂ ਕਿ ਐਂਡ ਕੱਢ ਲਈਏ। ਸੰਗਤ ਪ੍ਰਵਾਨਗੀ ਦਿਓ ਜੀ, 5 ਮਿੰਟ ਬੈਠੋਗੇ ਸਾਰੇ, ਬਾਹਾਂ ਖੜੀਆਂ ਕਰਕੇ ਪਤਾ ਲੱਗੇ ਮੈਨੂੰ ਯਾਰ, ਆਹ ਗਿਆਨੀ ਜੀ ਠੀਕ ਹੈ ਜੀ, 5 ਮਿੰਟ ਬਹਿਣਗੇ ਸਾਰੇ। ਤੇ ਕਿਉਂਕਿ ਇਹ ਸਾਰੀ ਕਥਾ ਦਾ ਨਿਚੋੜ ਆਉਣਾ ਚਾਹੀਦਾ, ਤੁਸੀਂ ਸੁਣ ਲਈ ਉਹ ਝੋਲੀਆਂ ਭਰਦਾ, ਤੁਸੀਂ ਸੁਣ ਲਿਆ ਅੱਜ ਵੀ ਉਹ ਦਾਤਾਂ ਦੇ ਰਿਹਾ, ਇਹਦਾ ਐਂਡ ਕੀ ਹੈ, ਇਹਦਾ ਮਕਸਦ ਕੀ, ਐਂਡ ਕੀ ਹੈ। ਉਹ ਦਾਤ ਦਾ ਦਿਲ ਕਰਦਾ ਵੀ ਜ਼ਰੂਰ ਸਾਂਝਾ ਹੋਵੇ, ਹੋਵੇਗਾ ਵੀ 3-4 ਮਿੰਟ ਵਿੱਚ, ਤੇ ਉਹ 3-4 ਮਿੰਟ ਟਿਕ ਰਹੇ ਹੋ। ਫਿਰ ਅੱਗੋਂ ਜਿਵੇਂ ਆਪ ਜੀ ਨੂੰ ਗਿਆਨੀ ਹਰਨਾਮ ਸਿੰਘ ਜੀ ਉਹਨਾਂ ਦੇ ਸਹਿਯੋਗੀ ਸੇਧ ਦੇਣਗੇ, ਜੋ ਅਗਲੀ ਅਗਵਾਈ, ਇੱਕ ਵਾਰੀ ਜਿਹੜਾ ਪਿਆਰ ਨਾਲ ਕਹਿ ਦਿਓ ਜੀ, ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਕਰਕੇ ਬੰਦਾ ਟੁੱਟਦਾ ਜੀ। ਹੁਣ ਐਂਡ ਮੈਂ ਚਾਹੁੰਦਾ ਸਾਂਝਾ ਹੋਵੇ ਕਿ ਨਿਚੋੜ ਨਾ ਹੋਵੇ, ਫਿਰ ਆਨੰਦ ਨਹੀਂ ਆਉਂਦਾ। 3 ਚੀਜ਼ਾਂ ਕਰਕੇ ਬੰਦਾ ਟੁੱਟਦਾ। ਅੱਜ ਤੁਸੀਂ ਗੁਰੂ ਦੀ ਇਹ ਵਡਿਆਈ ਸੁਣੀ ਹੈ ਤੇ 3 ਚੀਜ਼ਾਂ ਯਾਦ ਰੱਖਿਓ, ਡਰ ਵਸ, ਡਰ ਵਸ, ਦੂਜਾ ਲਾਲਚ ਵਸ, ਤੀਜਾ ਮੈਂ ਬੋਲਣ ਲੱਗਾ ਭੈਣਾ ਗੁੱਸਾ ਨਾ ਕਰਨ ਵੀਰ ਵੀ, ਫੈਸ਼ਨ ਵਸ, ਆਖੋ ਸਤਨਾਮ। ਅਸੀਂ ਇਹ 3 ਚੀਜ਼ਾਂ ਦਾ ਧਿਆਨ ਰੱਖਣਾ, ਡਰ ਵਸ, ਲਾਲਚ ਵਸ, ਫੈਸ਼ਨ ਵਸ, ਇਹ 3 ਚੀਜ਼ਾਂ ਕਰਕੇ ਕਈ ਵਾਰੀ ਗੁਰੂ ਤੋਂ ਦੂਰ ਹੋ ਜਾਂਦਾ, ਆਖੋ ਸਤਨਾਮ। ਜੇ ਅੱਜ ਵਡਿਆਈ ਸੁਣੀ ਜੇ ਤੇ ਇਹ ਸੁਚੇਤ ਰਹਿਣਾ, ਡਰ ਵਸ ਇਹ ਹੈ ਬਹੁਤ ਰੱਜ ਕੇ, ਐਡਾ ਵਾਜਾ ਪਿਆ ਨਾ ਮੇਰੇ ਅੱਗੇ, ਇਹ ਮੈਨੂੰ ਲੈ ਗਿਆ ਬੰਬਈ ਉਲਾਸ ਨਗਰ, ਇਹੋ ਤੁਹਾਡੇ ਕੋਲ ਲੈ ਕੇ ਆਇਆ ਕੀਰਤਨ ਦੀ ਸਾਂਝ, ਹੋਰ ਕੀ ਸਾਂਝ। ਗਿਆਨੀ ਜੀ ਤੁਹਾਡੇ ਕੋਲ, ਚਲੋ ਇੱਥੋਂ ਦੇ ਮੁਖੀ ਵੀ ਨੇ ਸਾਰੀ, ਤੁਸੀਂ ਉੱਥੇ ਵੀ ਮੁਖੀ ਨੇ, ਗੁਰਦੁਆਰਾ ਸੀਸ ਸਾਂਝ ਸਾਹਿਬ ਦੇ ਵੀ ਐਡ ਗ੍ਰੰਥੀ ਨੇ, ਬੜੀ ਵੱਡੀ ਸੇਵਾ, ਗੁਰੂ ਤੇਗ ਬਹਾਦਰ ਮਹਾਰਾਜ ਵਰਗਾ ਹੈ ਹੀ ਕੋਈ ਨੀ, ਆਖੋ ਸਤਨਾਮ। ਹੁਣ ਫਿਰ ਕਿਤੇ ਬਚਨ ਕਰਾਂਗੇ ਤੁਹਾਡੇ ਨਾਲ ਸਾਂਝ, ਜਿਹਨੇ ਸ਼ਹੀਦ ਕੀਤਾ ਉਹ ਕੀ ਹਾਲ ਹੈ ਤੇ ਜਿਹੜੇ ਸ਼ਹੀਦ ਹੋਏ ਉੱਥੇ ਕੀ ਹਾਲ, ਆਖੋ ਸਤਨਾਮ। ਉਦੋਂ ਪਤਾ ਲੱਗੇਗਾ ਸੱਚ ਤੁਹਾਡੇ ਕੋਲ, ਸੱਚ ਤੁਹਾਡੇ ਕੋਲ, ਸੱਚ ਦੀ ਜੈ ਜੈਕਾਰ। ਤੇ ਇਹ ਵਾਜਾ ਲੈ ਗਿਆ ਬੰਬਈ ਉਲਾਸ ਨਗਰ, ਤੇ ਉਹ ਗਲੀ ਚ ਗੁਰਦੁਆਰਾ ਸੀ, 3 ਕੁ ਦਿਨ ਹਾਜ਼ਰੀਆਂ ਸੀ। ਤੇ ਜਦੋਂ ਅਸੀਂ 3ਜੇ ਦਿਨ ਬਾਹਰ ਨਿਕਲੇ ਨਾ, ਇੱਕ ਦੁਕਾਨਦਾਰ ਨਾ ਗਲੀ ਦੇ ਵਿਚਕਾਰ ਖਲੋ ਗਿਆ, ਉਹਨੇ ਲਫ਼ਜ਼ ਕਹੇ میری دکان پہ چرن گما دو آکو ساتن ہاں تھوڑی جی ہندی بول رہا سی مینوں تاں بولنی پئی تے میں کہا جی اگاں جانا ہے کالی ہے دوجی ہری کیا انہیں بڑے پیار نہ کھلوئی گیا نہیں میں کہا چلو ہن من نہ ٹوٹے مڈیا نو میں کہا دو منٹ اسی چلے گئے جی انہیں جڑی گدی سی نا وہ دکاندار کی اتنے بہ کے تین چار منٹ میں مول منتر تے گر منتر جپیا مینو بابا کندن سنگھ جی کا حکم ہے کہ کئی باری ستکار دینی دنیا کیرتن کر کے تے ویکھی اپنا وہ گربانی نو گر منتر نو مول منتر نو اگے رکھی آپ نہ اگے ہوئی آخو ساتنا گربانی دا پیرا میں جی گر منتر مول منتر جپیا اتے داس نے تے جپن تو بعد نا تہانوں سارے نو پتا دکاندار نے اینا کھانا بنایا ہوں دھوپتی کرن دا کئی وڈا بنایا ہوں کئی چھوٹا وہ لایا ہوں جتھے وہ پروسہ ہو میں مکھ ادھر کر لیا چتر درشن والے چتر درشن چار طرح کے درشن نے دمدمی ٹکسال دیا کتاباں چتر درشن سپن درشن شبد درشن پرتکھ درشن چتر بھی جڑا کئی انہوں کھنڈن کرتے ہیں وہ نہ کریا کرو تے گھر دربار صاحب کا چتر لگا نا انہوں ویگ کے دربار صاحب ہی چیتے آؤ گا آخو سادنا ہاں کوئی غلط چیز نہیں چیتے آؤ گی غلط چتر نہ لگ جی کوئی گرو صاحب کا لگا تو جی کلگیدھر کا لگا تو کلگیدھر یاد آ رہے نا ماڑی چیز تو نہیں منہ نکل رہی تھی گرو گوبند سنگھ کا چتر کہتے پیر چ رکھ کے اتنے پیر رکھ کے وکھاؤ تے ہمت نہیں تمہیں پتا بھی میرے پرچا پی جانا اس طاقت ہے اپنے یہ چتر درشن گنیا دمدمی ٹکسال جہی بابا دیپ سنگھ تو چلی ہے میں ارداس کر لگا دکاندار کی میں مکھ ادھر کر لیا جدھر انہیں کھانا بنایا ہے دھوپتی یقین جانے میرا انگوٹھا دے انگل ویکھو اینا کا چتر گرو گوبند سنگھ جی کا اینا کا چتر گرو نانک صاحب کا جدھر میں مکھ کیتا وہ کھانے میں تھلے نا جی بارہ تیرہ چتر ہوں میں بولنا نہیں تھی آپ سمجھ جانا مچھی والا فلانا فلانا سب کئی دیو وہ میں ارداس کرتے کرتے سوچ لیا میں کہا بھی چفیرا جاپتا ہے آخو ساتن ہاں بھی اجے ایک دا نہیں بنیا اجے چفیرا گھومتا ہے جی ہاں ہاں جدوں میں ارداس سماپت کیتی نا میں سروپا پان لگا بھی چلو انہیں دی دکان آئے ہاں پیار نہ سدیا نے سروپا پان لگے نا اندروں آواز آئی ماڑا کہہ دے میں کہا چلو کہہ دینے آٹا فرج ہے میں ماڑا جا کہتا میں کیا گرو نانک کلگیاں لئی ٹھیک ہے تھلے لائن بڑی لمبی لائی ہوئی آخو ساتنا میں کہا گرو نانک کلگیاں لائی ٹھیک ہے تھلے لائن بڑی لمبی وہ لفظ سنے ہو جی گیانی جی میں کہا تھلے لائن بڑی لمبی لائن سمجھ گئے نا تھی سارے میں اشارہ جا دیتا گول مول جا میں کہا گرو نانک کلگیاں لائی ٹھیک ہے تھلے لائن بڑی تو جواب پتا کی کہندا بھائی صاحب جی ڈر لگتا ہے کوئی ناراض نہ ہو جائے تیرا بھلا ہو جائے ہوں میں جی تمہیں پہلی گل سنائی نا ڈر بس کئی ڈر بس ٹوٹ دے ڈر بس یہ حقیقت واحگرو تے اتراکھنڈ تے یو پی سب نو دے روکتا بخش پر بائی چانس کسی کا بچہ بیمار ہو جائے تین دن راضی نہ ہوئے کی کر دے ہو ڈاکٹر بدل دے ہو بدل دے ہو نا بھی اے تین دن ڈاکٹر دی دوائی چوتھے پنجویں دن نہ راضی ہوئے کی کر دے ہو دوجا تیجا ڈاکٹر بدل دے ہو چھویں ستویں دن اگلا بدل دیو تو تسی کدی نوٹ کرو چھ سات دن بخار بچے دا نہ لتھے تانوں پندرہ بندے رائے دین والے آ جان گے پینا یہ بخار نہیں ہے گئی کہے کچھ کیتا ہی آخو سات نام فلانے کو جا فلانے کو یہ رائے شروع ہو جان گی ڈر بس ڈر بس یہ جن سنگت بیٹھی جے نا مینو تو کچھ ملیا میں تا کھولنا چاہنا جی اج دا پرکرن جڑا لگا یہ مطلب کی من کیوں بے راگ کرے گا ستگر میرا پورا تین کرنا کر کے ٹوٹتا میں ڈر بس لالچ بس فیشن بس وہ جدو انہیں کیا نا جی میں کہ تھلے لین بڑی لمبی لائی گرو نانک کلگیاں لائی ٹھیک ہے کہندا بھائی صاحب جی ڈر لگتا ہے کوئی ناراض نہ ہو جائے میں کہ تہاڈا بھلا ہو جائے یہ نواں کیس آ گیا پھر میں وہ دونوں موڈے فڑ لے پیار نال میں پھر انہوں ایک بچن سنایا جی بابا جی دا میں نہیں داس نے وہ تسی بھی سنیو تہاڈے کام آؤ گا میں کیا داس نے کیا میرا تبلے والا کدی یہ بجاندا کدی یہ بجاندا ਇਹ ਕਾਲਾ ਪੈ ਗਿਆ ਵੀ ਚਲੋ ਆਪਾਂ ਜਾਣਾ ਮੈਂ ਕਿਹਾ ਨਹੀਂ ਹੁਣ ਗੱਲ ਛਿੜ ਪਈ ਹੈ ਉਹਨੂੰ ਤੈ ਤੱਕ ਪਹੁੰਚ ਜਾਈਏ ਤੇ ਦਾਸ ਨੇ ਉਹਨੂੰ ਇਹਨਾਂ ਕਿਹਾ ਮੈਂ ਕਿਹਾ ਪੁਰਖਾ ਅੱਜ ਸੁਣ ਲੈ ਗੱਲ ਤੇਰੇ ਮਨ ਚ ਖਾਨਾ ਬਣਿਆ ਹੋਇਆ ਜਿਹਦੇ ਕੋਲ ਡਰ ਲੱਗਾ ਹੋਵੇ ਅੱਗੇ ਜਗ੍ਹਾ ਬਣੀ ਹੁਣ ਉਹਦੀ ਵੀ ਲਾ ਦੇਣੀ ਆਖੋ ਸਤਨਾਮ ਹੋਰ ਡਰ ਲੱਗਾ ਇਹਦੀ ਵੀ ਲਾ ਦੇਣੀ ਤੇ ਇਹ ਚੀਜ਼ਾਂ ਬਹੁਤ ਨੇ ਤਾਂ ਮੈਂ ਬੇਨਤੀ ਭੁੱਲ ਕੇ ਕਿਸੇ ਦੀ ਨਰਾਦਰੀ ਨਾ ਕਰੋ ਹਰ ਇੱਕ ਦਾ ਸਤਿਕਾਰ ਕਰੋ ਪਰ ਇੱਕ ਅੱਗੇ ਬਣੋਗੇ ਤਾਂ ਹੀ ਗੱਡੀ ਚੱਲੇਗੀ ਆਖੋ ਸਤਨਾਮ ਇੱਕ ਅੱਗੇ ਵੇਖੋਗੇ ਆਪਣੇ ਆਪ ਨੂੰ ਇੱਕ ਅੱਗੇ ਸਮਰਪਿਤ ਕਰੋਗੇ ਤਾਂ ਹੀ ਗੱਡੀ ਬਣੇਗੀ ਸੰਗਤ ਜੀ ਦਾਸ ਨੇ ਇੱਕ ਬਚਨ ਕਿਹਾ ਉਹਨੇ ਮੋਢੇ ਦੋਵੇਂ ਫੜ ਮੈਂ ਕਿਹਾ ਬਾਬਾ ਆਨੰਦ ਸਿੰਘ ਦਾ ਬਚਨ ਹੈ ਮੈਂ ਕਿਹਾ ਧਿਆਨ ਨਾਲ ਸੁਣ ਲੈ ਮੈਂ ਕਿਹਾ ਬਾਬਾ ਆਨੰਦ ਸਿੰਘ ਦਾ ਬਚਨ ਹੈ ਮੈਂ ਕਿਹਾ ਉਹ ਕੀ ਉਹ ਤੁਸੀਂ ਸੁਣਿਓ ਜੀ ਧਿਆਨ ਨਾਲ ਕਿਉਂਕਿ ਦਿੱਲੀ ਬਹਿਣਾ 8:30 ਮੈਨੂੰ ਮਗਰੋਂ ਇਸ਼ਾਰੇ ਜ਼ਿਆਦਾ ਸ਼ੁਰੂ ਹੋ ਗਏ ਉਹ ਕਮਲਜੀਤ ਸਿੰਘ ਦੀ ਡਿਊਟੀ ਆ ਵੀ ਇਸ਼ਾਰਾ ਕਰੀ ਜਾਣਾ ਬਈ ਭਾਵੇਂ ਰਸ ਵੱਜਿਆ ਹੋਵੇ ਤਾਂ ਵੀ ਕਰੀ ਜਾਣਾ ਆਖੋ ਸਾਧਨਾ ਤੇ ਤੁਸੀਂ ਅਰਦਾਸ ਕਰਿਓ ਵਹਿਦ ਕਾਫੀ ਸੜਕ ਠੀਕ ਹੋ ਗਈ ਹੈ ਪਹਿਲੇ ਤੇ ਬੜਾ ਹੀ ਡਰ ਲੱਗਦਾ ਸੀ ਗਾਜ਼ੀਆਬਾਦ ਵਾਲੇ ਬੰਨੇ ਇਧਰੋਂ ਆਉਣ ਤੇ ਹੁਣ ਕਾਫੀ ਜਗ੍ਹਾ ਪੁੱਲ ਬਣ ਗਏ ਹੁਣ ਕਿਤੇ ਕਿਤੇ ਰਸ਼ ਮਿਲਦਾ ਨਹੀਂ ਤੇ 3-4 ਵਾਰੀ ਤੇ ਸਾਡਾ ਜਹਾਜ਼ ਹੀ ਮਿਸ ਹੋ ਗਿਆ ਇਹ ਸੜਕ ਤੁਹਾਡੀ ਅਗਾਂਹ ਜਾ ਕੇ ਨਾ ਜਿੱਥੇ ਗਾਜ਼ੀਆਬਾਦ ਦੇ ਲਾਗੇ ਉੱਥੇ ਬੜਾ ਹੀ ਜਾਮ ਮਿਲ ਜਾਂਦਾ ਜੀ ਹੁਣ ਪੁੱਲ ਕਾਫੀ ਸਾਰਾ ਚਾਲੂ ਹੋ ਗਿਆ ਉਹਦੇ ਕਰਕੇ ਥੋੜਾ ਜਿਹਾ ਅੱਜ ਤਾਂ ਹੀ ਤੁਹਾਡੇ ਕੋਲ ਵੀ ਟਾਈਮ ਸਿਰ ਆ ਗਏ ਤੇ ਲੇਟ ਤਾਂ ਵੀ ਹੋ ਗਏ ਸੰਗਤ ਜੀ ਉਹ ਕਹਿੰਦਾ ਜੀ ਬਾਈ ਸਾਹਿਬ ਡਰ ਲੱਗਦਾ ਕੋਈ ਨਾਰਾਜ਼ ਨਾ ਹੋ ਜੇ ਤਾਂ ਲਗਾਈ ਫਿਰ ਇੱਕ ਗੱਲ ਮੈਂ ਮੇਰੇ ਬਚਨ ਆ ਗਿਆ ਸਾਹਮਣੇ ਫਿਰ ਮੈਂ ਕਿਹਾ ਬਾਬਾ ਆਨੰਦ ਸਿੰਘ ਦਾ ਬਚਨ ਹੈ ਤੁਸੀਂ ਸਾਰੇ ਧਿਆਨ ਨਾਲ ਸੁਣਿਓ ਬਾਬਾ ਆਨੰਦ ਸਿੰਘ ਦਾ ਬਚਨ ਹੈ ਪਾਣੀ ਦੀ ਪਾਈਪ ਹੱਥ ਚ ਹੋਵੇ ਸੁਣਿਓ ਪਾਣੀ ਦੀ ਪਾਈਪ ਹੱਥ ਚ ਹੋਵੇ ਬਾਬਾ ਆਨੰਦ ਸਿੰਘ ਦਾ ਬਚਨ ਮੈਂ ਕਿਹਾ ਉਹਨਾਂ ਦਾ ਬਚਨ ਹੈ ਪਾਣੀ ਦੀ ਪਾਈਪ ਹੱਥ ਚ ਹੋਵੇ ਦਰਖਤ ਦੀ ਜੜ ਨੂੰ ਪਾਣੀ ਦੇ ਦਈਏ ਤੇ ਕੱਲੇ ਕੱਲੇ ਪੱਤੇ ਨੂੰ ਪਾਣੀ ਦੇਣ ਦੀ ਲੋੜ ਨਹੀਂ ਸਾਰੇ ਪੱਤਿਆਂ ਨੂੰ ਆਪੇ ਹੀ ਪਹੁੰਚ ਜਾਂਦਾ ਹੈ ਇੱਕ ਜਕਾਰਾ ਬੁਲਾਇਓ ਧਿਆਨ ਦੁਬਾਰਾ ਦਰਖਤ ਦੀ ਜੜ ਨੂੰ ਪਾਣੀ ਦੇ ਦਿਓ ਦੱਸੋ ਸਾਰੇ ਕੋਈ ਪਤਾ ਰਹਿ ਜੂਗਾ ਕੋਈ ਪਤਾ ਰਹਿ ਜੂ ਜਿਹਨੂੰ ਨਹੀਂ ਪਹੁੰਚਿਆ ਤੇ ਜੇ ਪੱਤੇ ਨੂੰ ਪਾਣੀ ਦੇਣ ਲੱਗ ਪਾਂਗੇ ਤੇ ਜਿਹੜਾ 60 ਫੁੱਟ ਦਰਖਤ ਉੱਚਾ ਕਿੰਨੇ ਹੀ ਰਹਿ ਜਾਣਗੇ ਜੇ ਪਾਣੀ ਪੈ ਵੀ ਗਿਆ ਤੇ 5 ਮਿੰਟ ਬਾਅਦ ਸੁੱਕ ਜਾਣਗੇ ਇੱਕ ਜੜ ਨੂੰ ਦੇ ਦਿਓਗੇ ਤੇ ਸਾਰਿਆਂ ਨੂੰ ਪਾਣੀ ਪੈ ਜਾਏਗਾ ਸਾਰਿਆਂ ਨੂੰ ਪਾਣੀ ਪਹੁੰਚ ਜਾਊ ਇਹ ਮੈਂ ਤਾਂ ਗੱਲ ਸੁਣਾਈ ਹੈ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦੇ ਹੋ ਗੁਰੂ ਨਾਨਕ ਅੱਗੇ ਅਰਦਾਸ ਕਰਦੇ ਹੋ ਕਲਗੀਧਰ ਅੱਗੇ ਕਰਦੇ ਹੋ ਮਤ ਸਮਝੋ ਕੋਈ ਨਾਰਾਜ਼ ਹੋ ਗਿਆ ਇਹ ਜੜ ਨੇ ਜੜ ਨੂੰ ਪਾਣੀ ਮਿਲ ਗਿਆ ਸਾਰਿਆਂ ਨੂੰ ਆਪੇ ਹੀ ਪਹੁੰਚ ਜਾਣਾ ਸਭ ਨੂੰ ਸੱਚਾਈ ਹੁਣ ਮੈਂ ਸਮਾਂ ਨਹੀਂ ਲੈਣਾ ਜਿਹੜੇ ਤੁਹਾਡੇ ਚੋਂ ਵਾਹਿਗੁਰੂ ਜਪਦੇ ਆ ਨਾ ਵਾਹਿਗੁਰੂ ਸ਼ਬਦ ਇਹ ਪਤਾ ਕਿੰਨਾ ਮਹਿੰਗਾ ਜੇ ਇਹ ਚਾਰੇ ਯੁਗਾਂ ਚੋਂ ਇੱਕ ਇੱਕ ਸ਼ਬਦ ਲਿਆ ਬਾਬੇ ਨੇ ਚਾਰੇ ਯੁਗਾਂ ਚੋਂ ਭਾਈ ਗੁਰਦਾਸ ਜੀ ਦੀ ਵਾਰ ਹੈ ਮੈਂ ਹੁਣ ਬੋਲਣੀ ਨੀ ਟਾਈਮ ਬਚਾਉਣਾ ਤੇ ਜਦੋਂ ਵਾਹਿਗੁਰੂ ਜਪਦੇ ਹੋ ਨਾ ਤੇ ਚਾਰੇ ਯੁਗਾਂ ਦੇ ਜਿੰਨੇ ਦੇਵੀ ਦੇਵਤੇ ਪੀਰ ਪੈਗੰਬਰ ਵਾਹਿਗੁਰੂ ਜਪਣ ਨਾਲ ਸਾਰਿਆਂ ਦੀ ਹਾਜ਼ਰੀ ਲੱਗ ਜਾਂਦੀ ਸਭ ਦੀ ਹਾਜ਼ਰੀ ਵਵਾ ਲਿਆ ਜੇ ਸਤਯੁਗ ਚੋਂ ਹਾਹਾ ਲਿਆ ਜੇ ਦੁਆਪਰ ਚੋਂ ਗੱਗਾ ਲਿਆ ਜੇ ਕਲਯੁਗ ਚੋਂ ਰਾਰਾ ਲਿਆ ਜੇ ਤ੍ਰੇਤੇ ਚੋਂ ਆਖੋ ਸਤਨਾਮ ਇਹ ਬਹਿ ਕਹਿੰਦਾ ਭਾਈ ਗੁਰਦਾਸ ਜੀ ਦੀ ਵਾਰ ਹੈ ਜਿਹਦੇ ਚ ਉਹਨਾਂ ਨੇ ਜ਼ਿਕਰ ਕੀਤਾ ਵੀ ਵਵਾ ਇਸ ਯੁੱਗ ਚੋਂ ਇਹ ਯੁੱਗ ਚੋਂ ਇਹਦਾ ਕੀ ਭਾਵ ਸੀ ਮੈਂ ਕੀ ਦੱਸਾਂ ਤੁਹਾਨੂੰ ਗੁਰੂ ਨਾਨਕ ਸਾਹਿਬ ਨੇ ਹਰ ਚੀਜ਼ ਸੋਚ ਕੇ ਤੁਹਾਡੀ ਝੋਲੀ ਪਾਈ ਐਵੇਂ ਨੀ ਭਾਈ ਇਹ ਵਾਹਿਗੁਰੂ ਸ਼ਬਦ ਜਿਹੜਾ ਪਾਇਆ ਨਾ ਮੇਰਾ ਸਿੱਖ ਕਿਤੇ ਭਟਕਣ ਦੀ ਲੋੜ ਨਹੀਂ ਜਦੋਂ ਵਾਹਿਗੁਰੂ ਸ਼ਬਦ ਜਪੇਗਾ ਸਭ ਦੀ ਹਾਜ਼ਰੀ ਆਪੇ ਲੱਗ ਜਾਣੀ ਕੋਈ ਨਾਰਾਜ਼ ਨਹੀਂ ਹੋਏਗਾ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਦਾਤ ਦਿੱਤੀ ਨਾ ਇਹ ਵੀ ਸੋਚ ਕੇ ਦਿੱਤੀ ਹੈ ਕਦੀ ਸਹਿਜ ਪਾਠ ਕਰੋ ਵਿੱਚ ਅੱਲਾ ਵੀ ਬੈਠਾ ਹੈ ਰਾਮ ਵੀ ਬੈਠਾ ਹੈ ਬੀਠਲ ਵੀ ਬੈਠਾ ਹੈ ਹਰੀ ਵੀ ਬੈਠਾ ਹੈ ਪ੍ਰਭੂ ਵੀ ਬੈਠਾ ਹੈ ਮੁਰਾਰੀ ਵੀ ਬੈਠਾ ਹੈ ਉਹ ਜਦੋਂ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦੇ ਹੋ ਸਭ ਦੀ ਹਾਜ਼ਰੀ ਵੀ ਆਪੇ ਲੱਗ ਜਾਂਦੀ ਤੇ ਅਸੀਂ ਰਹਿੰਦੇ ਵੀ ਇੱਕ ਨਹੀਂ ਆ ਆਖੋ ਸਤਨਾਮ ਇਹ ਜਿੰਨੇ ਮਾਈ ਭਾਈ ਬੈਠੇ ਹੋ ਹੁਣ ਮੈਂ ਦੋ ਚੀਜ਼ਾਂ ਜਿਹੜੀਆਂ ਉਹ ਫੇਰ ਜਦੋਂ ਦਰਸ਼ਨ ਹੋਏ ਉਦੋਂ ਸਾਂਝੀਆਂ ਕਰਾਂਗੇ ਜਿਹੜੀ ਲਾਲਚ ਵਸ ਤੇ ਫੈਸ਼ਨ ਵਸ ਉਹ ਦੋ ਰਹਿ ਗਈਆਂ ਡਰ ਵਸ ਮਾੜੀ ਜੀ ਸੁਣਾਤੀ ਹੈ ਡਟ ਕੇ ਵਾਹਿਗੁਰੂ ਸ਼ਬਦ ਦੀ ਕਮਾਈ ਕਰੋ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਇਹ ਜੜ ਨੇ ਸਾਡੇ ਜਦੋਂ ਜੜ ਨੂੰ ਪਾਣੀ ਮਿਲ ਗਿਆ ਸਭ ਦੀ ਹਾਜ਼ਰੀ ਇੱਕ ਸੰਗਤ ਨੂੰ ਬੇਨਤੀ ਹੈ ਆ ਚਿੱਪਾਂ ਲੈ ਕੇ ਆਏ ਤੁਹਾਡੇ ਲਈ ਇਹ ਜਾਪ ਚੱਲੇਗਾ ਜੀ ਚਾਰ ਵਾਰੀ ਵਾਹਿਗੁਰੂ, ਦੋ ਵਾਰੀ ਧੰਨ ਗੁਰੂ ਨਾਨਕ ਦੇਵ ਜੀ। ਇਹ ਤੁਹਾਡੇ ਵਾਸਤੇ ਲੈ ਕੇ ਆਏ ਆ, ਇਹ ਚਲੋ ਹਾਂ ਟਾਈਮ ਬਚਾਈ। ਇਹ 550 ਸਾਲਾਂ ਲਈ ਬਣਾਈ ਹੈ, ਦੋ ਜਾਪ ਹੋਰ ਨੇ ਕਿਉਂ ਕਰ ਦੋ ਨਾਨਕ ਹੋ ਸੀ ਵੀ ਸਾਹਿਬ ਤੇ ਨਿਰੋਲ ਵਾਹਿਗੁਰੂ, ਤੇ ਤੀਜਾ ਜਾਪ ਜਿਹੜਾ ਹੁਣ ਸੁਣਿਆ ਤੁਸੀਂ ਚਾਰ ਵਾਰੀ ਵਾਹਿਗੁਰੂ, ਦੋ ਵਾਰੀ ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ। ਮਤਲਬ ਤੁਸੀਂ ਆਪਣੇ ਘਰ ਇਧਰ ਬਟਨ ਹੈ, ਆਵਾਜ਼ ਵੱਧ ਘੱਟ ਕਰ ਸਕਦੇ ਹੋ, ਇਹ ਬਟਨ ਹੈ ਜਿਹਦੇ ਨਾਲ ਦੂਜਾ ਅਗਲਾ ਜਾਪ ਲਾਉਣਾ ਹੋਵੇ, ਤੇ ਇਹਨੂੰ ਤੁਸੀਂ ਘਰ ਜਾ ਕੇ ਸਿਰਫ ਕਰੰਟ ਦੇਣਾ, ਹੋਰ ਕੁਝ ਨਹੀਂ ਕਰਨਾ। ਤੁਸੀਂ ਚਾਹੋ ਅੱਧਾ ਘੰਟਾ ਜਾਪ ਚੱਲੇ ਘੱਟ ਆਵਾਜ਼ ਤੇ ਚੱਲੇ, ਤੁਸੀਂ ਚਾਹੋ ਘੰਟਾ, ਤੁਸੀਂ ਚਾਹੋ ਚਾਰ ਘੰਟੇ, ਤੁਸੀਂ ਚਾਹੋ 24 ਘੰਟੇ, ਮਤਲਬ ਤੁਹਾਡੇ ਕਮਰੇ ਵਿਚ ਖੇਚਲ ਵੀ ਕੋਈ ਨੀ, ਤੇ ਸਾਰਾ ਦਿਨ ਜਾਂ 2-4-5 ਘੰਟੇ ਜਿੰਨਾ ਚਿਰ ਚਾਹੋ, ਗੁਰੂ ਨਾਨਕ ਦਾ 550 ਸਾਲਾ ਅਸਲੀ ਤੁਹਾਡੇ ਘਰ ਨਾ ਗੂੰਜਦਾ ਰਹੇਗਾ। ਆਖੋ ਸਤਨਾਮ। ਇਹ ਜਿੰਨੇ ਕ ਪੀਸ ਬਾਹਰ ਆ ਸਕੇ ਨੇ, ਕੋਈ ਬਿਜਨਸ ਬੇਸ ਨਾਲ ਨਹੀਂ, ਤੇ ਇਹ ਆਪ ਜੀ ਬਾਹਰ ਸਟਾਲ 15-20 ਮਿੰਟ ਲੱਗਾ ਰਹੇਗਾ। ਇਹ ਕਿਤਾਬ ਮਹਾਰਾਜ ਨੇ ਲਿਖਾਈ ਹੈ ਜੀ 9ਵੀਂ, ਆਪਣਾ ਵਿਰਲੇ ਕਈ ਕੇ, ਇਹ 8 ਕਿਤਾਬਾਂ ਪਹਿਲੀਆਂ ਤੇ ਇਹ 9ਵੀਂ ਕਿਤਾਬ ਮਹਾਰਾਜ ਨੇ ਲਿਖਾਈ ਹੈ। ਜਿਹੜੇ ਅਰਦਾਸ ਦੇ ਵਿਚ ਗੁਣ ਨੇ ਨਾ ਜੀ, ਸਿੱਖਾਂ ਨੂੰ ਸਿੱਖੀ ਦਾ, ਹਾਂਜੀ ਹਾਂ, ਹੱਠੀ ਜਪੀ ਤਪੀ, ਜਿਹੜੇ 13 ਗੁਣ ਅਸੀਂ ਬੋਲਦੇ ਹਾਂ ਅਰਦਾਸ ਚ ਨਾ, ਉਹਦੇ ਆਧਾਰ ਤੇ ਹੈ ਕਿ ਇੱਕ ਇੱਕ ਜਪ ਗੁਰਮੁਖ ਕਿਹੜਾ ਪ੍ਰਵਾਨ ਹੈ, ਹੱਠ ਕਿਹੜਾ ਪ੍ਰਵਾਨ ਹੈ, ਤਪ ਕਿਹੜਾ ਪ੍ਰਵਾਨ ਹੈ। ਪਹਿਲੇ ਵੀ 8 ਕਿਤਾਬਾਂ, ਪੈਨ ਡਰਾਈਵ ਦੇ 12 ਨੰਬਰ ਨੇ, ਇਹ ਵੀ ਬਾਹਰ ਸਟਾਲ ਲੱਗਾ, ਸੀਡੀਆਂ ਦਾ ਵੀ, ਹੋਰ ਕੋਈ ਚੀਜ਼ ਕੋਈ, ਸਿਰਫ ਇਸੇ ਕਰਕੇ ਵੀ ਕੀਰਤਨ ਕੋਈ ਕਿੰਨੇ ਕਰ ਲੇਗਾ, ਤੇ ਘਰ ਘਰ ਗੁਰੂ ਨਾਨਕ ਦਾ ਅਸਲੀ ਸੁਣਿਆ ਪਹੁੰਚੇ। ਹਰ ਪੈਨ ਡਰਾਈਵ ਦੇ ਮਗਰ ਵੇਰਵਾ, ਇੱਕ ਪੈਨ ਡਰਾਈਵ ਚ 60 ਘੰਟੇ ਦਾ ਕੀਰਤਨ ਹੈ, 50 ਘੰਟੇ ਦਾ, ਕਿਸੇ 55 ਘੰਟੇ ਦਾ, ਉਹ ਹਰ ਪੈਨ ਡਰਾਈਵ ਦੇ ਮਗਰ ਵੇਰਵਾ ਕਿਹੜੇ ਕਿਹੜੇ ਦੀਵਾਨ ਨੇ, ਉਹ ਪੂਰਾ ਵੇਰਵਾ ਦੀਵਾਨਾਂ ਦਾ। ਤੇ ਇਹ ਚਿੱਪ ਵੀ ਬਾਹਰੋਂ, ਆਹ ਜਿਹੜੀ ਸੰਗਤ ਮਾਇਆ ਦੇ ਗਈ ਹੈ, ਇਹ ਤੁਹਾਡਾ ਇੱਕ ਇੱਕ ਪੈਸਾ, ਇਹ ਵਿਧਵਾ ਬੀਬੀਆਂ ਦੇ ਮੁੱਖ ਚ ਅੰਨ ਦਾ ਦਾਣਾ, 2 ਹਸਪਤਾਲ, 2 ਸਰਾਵਾਂ, ਬਾਬਾ ਦੀਪ ਸਿੰਘ ਦਾ ਜਨਮ ਸਥਾਨ, ਭਾਈ ਤਾਰੂ ਸਿੰਘ ਜੀ ਦਾ ਜਨਮ ਸਥਾਨ, ਇਹ ਸਾਰੀ ਮਾਇਆ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ ਹੈ। ਤੇ ਹੁਣ ਮੈਂ ਗਿਆਨੀ ਹਰਨਾਮ ਸਿੰਘ ਜੀ, ਹੈਡ ਗ੍ਰੰਥੀ ਗੁਰਦੁਆਰਾ ਸੀਸਗੰਜ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਵੀ ਇੱਕ ਵਾਰੀ ਖਲੋ ਕੇ, ਪਹਿਲੇ ਤੇ ਬਹਿ ਕੇ ਅਨਾਉਂਸਮੈਂਟ ਕਰਦੇ, ਹੁਣ ਖਲੋ ਕੇ ਕਰੋ ਤੁਸੀਂ, ਫਿਰ ਸੰਗਤ ਦੇ ਨਾਲ ਦਰਸ਼ਨ, ਇੱਕ ਮਿੰਟ ਆਪ ਜੀ ਨੂੰ ਗਵਾਹੀ ਵੀ ਦੇ ਦਿੰਦੇ ਆ, ਤੇ ਫਿਰ ਜਿਵੇਂ ਅੱਗੋਂ ਆਪਣਾ ਸਾਨੂੰ ਕਿਵੇਂ ਤੋਰਨਾ ਇਹਨਾਂ ਨੇ ਆਨੰਦ ਸਾਹਿਬ, ਸਾਰੇ ਆਓ ਜੀ ਜਿਹੜਾ ਸਬਜੈਕਟ ਚੱਲਿਆ। ਮਨ ਕਿਉਂ ਬੈਰਾਗ ਕਰੇਗਾ, ਸਤਿਗੁਰ ਮੇਰਾ ਕਰਿਓ ਜੀ। ਤੇ ਦਾਸ ਨੇ ਜਿਵੇਂ ਬੇਨਤੀ ਕੀਤੀ ਹੈ, ਆਪ ਜੀ ਵੱਡੇ ਹੋ, ਸੰਗਤ ਵੱਡੀ ਹੈ, ਕੀਰਤਨੀਆਂ ਵੱਡਾ ਨਹੀਂ, ਤੇ 5 ਵਾਰੀ ਵਾਹਿਗੁਰੂ ਕਹਿ ਕੇ ਸੀਸ ਦੇ ਦਿਓ ਜੀ। ਅਗਲੇ ਸਫ਼ਰ, ਅਗਲੇ ਦੀਵਾਨ, ਜਿੱਥੇ ਜਿੱਥੇ ਸੰਸਥਾਵਾਂ ਚੱਲ ਰਹੀਆਂ, ਮਹਾਰਾਜ ਪੜਦੇ ਕੱਜਣ, ਘਰੇਲੂ ਤੌਰ ਤੇ ਪੜਦੇ ਕੱਜਣ, ਦਾਸ ਮੰਗਤਾ ਬਣ ਕੇ ਸੰਗਤ ਵੱਲੋਂ ਅਸੀਸ ਮੰਗਦਾ ਜੀ। ਸਾਰੇ ਕਰਦੇ ਹੋ ਪੰਜ ਵਾਰੀ ਵਾਹਿਗੁਰੂ ਕਹਿ ਕੇ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸ਼ੁਕਰਾਨਾ ਜੀ ਬਾਣੀ ਡੋਟ ਨੈਟ ਜਿਸ ਬੱਚੇ ਨੇ ਸਾਰੇ ਵਰਲਡ ਵਿਚ ਅੱਜ ਦਾ ਪ੍ਰੋਗਰਾਮ ਲਾਈਵ ਗਿਆ ਜੀ ਬਾਣੀ ਡੋਟ ਨੈਟ ਚੈਨਲ ਦੇ ਰਾਹੀਂ ਜਾਂ ਕੁਝ ਹੋਰ ਚੈਨਲਾਂ ਰਾਹੀਂ ਇਥੋਂ ਦੇ ਗਿਆਨੀ ਹਰਨਾਮ ਸਿੰਘ ਜੀ ਤੇ ਸਾਰੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਵੀ ਧੰਨਵਾਦ ਅਸੀਸ ਦਿਓ ਸਾਰੇ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ